बाबा नंद सिंह जी कृपा करो, बाबा नंद सिंह जी कृपा करो,
कृपाल स्वामी मेरे संता संग विहावे। मेरे गुरु ने, मेरे स्वामी ने, मेरे प्रभु ने जदों मेरे ते कृपा कीती, मेर कीती ता मैनू की दिता, ता मैनू संतां दी संगत दिती। बाबा नंद सिंह जी आखदे सन कि सब कोई पुकारदा है कि हे निरंकार मैनू अपनी बांह फड़ा दे, पर की निशानी है कि मेरी ये बेनती सुनी गई है कि नहीं सुनी गई। आखिया एक निशानी है, उस तो पता लग जाएगा। वो निशानी केड़ी है? वो निशानी है जे किसी नूं साधु की संगत मिल जाए तो समझ लो कि वाहिगुरु ने अपनी बांह पकड़ा दिती है, क्योंकि महापुरख रब दियां बांवां हुंदियां हन। जिवें कोई मित्र मिल जाए तो किवें बांवां उलरदियां हन, किवें गलवकड़ियां पा के मिलते हैं। इस तरह आखिया रब तां मिलता है कि जे रब दियां बाहां विच आईए, ते रब दियां बाहां हन वो हन संत जन। ये निशानी है रब तुठे दी, रब तुठे दी ये निशानी संतां संग विहावै। होए कृपाल स्वामी मेरे संतां संग विहावै, तुदहों पुले से जम जम मरदे तिन कदे न चूकन हावे। तू याद उना नू आउंदा है जिन्हां नू संगत प्राप्त हुई है। आवे साहिब चित तेरियां भगतां डिठियां, उना तो बिना साहिब चित नहीं आउंदा, ते जे आ भी जाए तां उस स्वार्थ वास्ते, मेरा आ कम हो जाए, मैं इतना नाम जपांगा, चलिया करांगा, प्रसाद करावांगा, ये तो स्वार्थ है। असी बड़ा थोड़ा मुल पाया है उसने नाम दा। महात्मा दी संगत दा मुल उसने कुछ नहीं पाया जिसने संगत करके कुछ मंग लिया है। नाम जप के कोई इच्छा प्रगट कीती है, जानो उसने कोई मुल नहीं पाया नाम दा। क्योंकि साहिब आखदे नाम ते आए ता सतगुर पाए, जो इच्छा सो फल पाए, नानक तिसदा सब किछ होवै जे विचों आप गवाए। जे आखे मैनू सब कुछ मिल जाए, पर ये तां उन्हां नूं ही मिलेगा जे विचों आप गवाए, जिहड़ा अपने आप नूं विचों गवा लेगा। पर जिस संत की संगत करनी है, वो संत कैसा हो, संत तो अज बड़े बने फिरदे हन, चिट्टा चोला पा लिया तां संत जी, गोल पग बन ली तां संत जी, पर जिस नूं साहिब ने बाणी विच संत आखिया है, संत लिखिया है, उस दे छे लक्षण भी दसे हन। मंत्रं राम राम नामं ये अद्धा लक्षण है, सिर्फ जपना, वो निरा जपना काफी नहीं। जिवें आखदे आखे फलाना बड़ा सिमरन करता है, बड़ियां माला फेरदा है, हर वेले माला उहदियां घूमदियां रहिंदियां ने, गल्लां भी करदा तां भी उहदियां माला घूमदियां ने, निरा जपना काफी नहीं, जपण दे नाल कुछ होर भी है, क्योंकि ये लक्षण अद्धा है, अधूरा है। पूरा लक्षण तां बनेगा जी अद्धा नाल होर रलेगा। मंत्रं राम राम नामं अद्धा लक्षण है, ते अद्धा है नाल होर ध्यान सर्वत्र पूर्ण है, जिन्हू जपना उन्हू सब थाई पूर्ण समझना, के तू सबनी थाई जिथे हो जाई सच्चा सृजन हार जी। जपना भी अते जिन्हू जपना उन्हू सब थाई देखना, अते जिन्हू जपना उन्हू सब थाई देखना। सबे कट राम बोले, रामा बोले राम बिना को बोले रे। सारिया कटा विच तू वसना, सारिया दिया अखा विच तू देख रहा है, सारिया दी जबान विच सता तेरी है जो बोल रही है, पर जे तू सता खिच लवे, जबान ता चंगी पली है पर जदों सता रब ने खिच ली हुण वह बोलदी क्यों नहीं। आखिया तू पिछे बह के ना देखे तो अखां तो चंगियां पलियां नवियां नरोईयां उसे तरह दियां हन जिवें पहला हुंदियां सन, पर हनेरा कित्थों आ गया, क्योंकि तू अपनी सता खिच ली, वो स्वास खिच ले। ये तां तिस दे चानण सब मह चानण होए, तेरे चानण नाल सब चानण है, जो सब थाई देखना एक लखण है। जे यह एक लखण है बाकी नहीं ता समझ लवो भी वो छेवां हिस्सा संत है, जे अद्धा है ता बारवां हिस्सा संत है। जिन्ना भी है चंगा है, पर वही जिन्हू पूर्ण संत आखिया है बाणी ने, जिस दी महिमा बाणी विच गाई है, उस दे पूरे छे लक्षण हन, ता वो पूर्ण पुरख है। मंत्रं राम राम नामं ध्यान सर्वत्र पूर्ण है, ते फिर अगे ज्ञान सम दुख सुखन, वो ज्ञानी हो गए। कैसा ज्ञान? गल्लां दा नहीं, उहदे वास्ते दुख सुख बराबर, दुख आवे सुख आवे वो ये जानदा है भी बंदा कौन बेचारा है जो मैनू दुख सुख देने वाला है। ये तां तेरा प्रेरिया सुख दे रहा है, तेरा प्रेरिया दुख दे रहा है। असी तां किसी ते दोष लाउंदे हाँ, फलाने ने सानू दुख दिता है, फलाने ने सानू सुख दिता है, नहीं। पर जो रब दे प्यारे हन वो कहिंदे ने दुख दे सुख दे ये सब तेरी कृपा है, ये तू ही बख्शिश कीती है, चाहे किसे दे राही दित्ती है, तेरी प्रेरणा बिना तेरे हुक्म बिना पत्ता नहीं चुल सकदा। ये अद्धा लखण, ये भी नार रले तो हुण हजे डेढ़ लखण बनिया है। ज्ञान सम दुख सुखं, जिसनू ये ज्ञान हो जाए कि दुख सुख देण वाला तू है, ता फिर उसकी जुगत कैसी होगी? उसकी जुगत होगी कि जुगत निर्मल निर्वैरण है। उसकी जुगत निर्मल हो गई क्यों? क्योंकि उसका वैरी कोई नहीं। जे उसने मनना ही नहीं कि मैनू फलाने ने दुख दिता है या किसी ने सुख दिता है, तो उसका वैरी केड़ा है? फिर उसके वास्ते ये बाणी की पंक्ति है ना, ना को वैरी नहीं बेगाना सगल संग हम को बन आई। ये अवस्था उन्हां दी बनती है साध संगत, जिन्हां दे उते ये बाणी दी पंक्ति भुगदी है, जिन्हां ने इस बाणी दी पंक्ति दे उते अमल किया है, वह फिर आखदे ना दिसे बेगाना जी, ना को वैरी ते ना को वैरी।
ना दिसे बेगाना जी, ना कोई बैरी, ना कोई बैरी, ना दिसे बेगाना जी, ना कोई बैरी, ना कोई बैरी,
ना दिसे बेगाना जी, ना कोई बैरी, ना कोई बैरी,
बिगाना जी ना को बैरी ना को बैरी
ਲੱਖਣਾ ਨਾਲ ਮਿਲ ਕੇ ਬਣ ਰਿਹਾ ਹੈ ਔਰ ਜਿਵੇਂ ਜਿਵੇਂ ਅੱਧਾ ਅੱਧਾ ਨਾਲ ਲਾਈ ਚੱਲੋਗੇ ਤਿਵੇਂ ਤਿਵੇਂ ਸਵਾਦ ਵੱਖਰਾ ਹੁੰਦਾ ਜਾਏਗਾ। ਕੈਸਾ ਅਸਚਰਜ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ, ਕਮਾਲ ਹੈ ਸਾਧ ਸੰਗਤ। ਇੱਕ ਇੱਕ ਪੰਕਤੀ ਕੀ ਇੱਕ ਇੱਕ ਅੱਖਰ ਦੇ ਵਿੱਚ ਇੰਨਾ ਵੱਡਾ ਗਿਆਨ ਭਰਿਆ ਪਿਆ ਸਾਧ ਸੰਗਤ। ਜਿਵੇਂ ਕਣਕ ਦਾ ਇੱਕ ਦਾਣਾ ਹੁੰਦਾ ਹੈ ਨਾ, ਜੇ ਉਸ ਇੱਕ ਦਾਣੇ ਨੂੰ ਬੀਜੀਏ, ਉਹਦੇ 'ਤੇ ਮਿਹਨਤ ਕਰੀਏ, ਇੱਕ ਦਾਣੇ ਤੋਂ ਸੈਂਕੜੇ ਦਾਣੇ ਨਿਕਲਦੇ। ਇਸੇ ਤਰ੍ਹਾਂ ਜੇ ਕੋਈ ਬਾਣੀ ਨੂੰ ਪੜ੍ਹੇਗਾ, ਫਿਰ ਪੜ੍ਹ ਕੇ ਉਸ 'ਤੇ ਵਿਚਾਰ ਕਰੇਗਾ, ਵਿਚਾਰ ਕਰਨ ਵਾਲੇ ਵਿਰਲੇ ਹਨ, ਪੜ੍ਹਨ ਵਾਲੇ ਬਹੁਤ ਹਨ। ਅਤੇ ਸਾਹਿਬ ਆਖਦੇ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਦਾਤ ਗੁਰਮੁਖਾਂ ਦੀ ਹੈ ਕਿ ਜਿਹੜੇ ਬਾਣੀ ਨੂੰ ਪੜ੍ਹਦੇ ਵੀ ਹਨ ਅਤੇ ਨਾਲ ਪੜ੍ਹ ਕੇ ਫਿਰ ਬਾਣੀ ਨੂੰ ਵਿਚਾਰਦੇ ਹਨ। ਅਤੇ ਫਿਰ ਸਾਧ ਸੰਗਤ, ਹੁਣ ਤੁਹਾਨੂੰ ਬਾਣੀ ਪੜ੍ਹਨ ਵਾਲੇ ਬੇਅੰਤ ਮਿਲਣਗੇ, ਬਾਣੀ 'ਤੇ ਵਿਚਾਰ ਕਰਨ ਵਾਲੇ ਵੀ ਬੜੇ ਮਿਲ ਜਾਣਗੇ, ਪਰ ਬਾਣੀ 'ਤੇ ਅਮਲ ਕਰਨ ਵਾਲੇ ਉਹ ਵਿਰਲੇ ਹੋਣਗੇ। ਤਾਂ ਇਹ ਬਾਣੀ ਦੀ ਕਮਾਲ ਹੈ ਸਾਧ ਸੰਗਤ। ਇਸ ਸ਼ਬਦ ਨੂੰ ਤੁਸੀਂ ਅੱਧੇ ਅੱਧੇ ਲੱਖਣ ਨੂੰ ਸਰਵਣ ਕਰ ਰਹੇ ਹੋ ਨਾ, ਤਾਂ ਕੈਸਾ ਆਨੰਦ ਹੈ। ਮੰਤਰੰ ਰਾਮ ਰਾਮ ਨਾਮ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਉਸਦੀ ਜੁਗਤ ਨਿਰਮਲ ਹੈ ਕਿਉਂਕਿ ਨਿਰਵੈਰ ਹੈ। ਜਿਵੇਂ ਆਖਿਆ ਪਾਰ ਬ੍ਰਹਮ ਕੀ ਭਗਤ ਨਿਰਵੈਰ, ਕਿਉਂਕਿ ਵੈਰੀ ਕਿਸ ਨੂੰ ਆਖ, ਕੋਈ ਦੁੱਖ ਦੇਣ ਵਾਲਾ ਹੈ ਨਹੀਂ, ਅਤੇ ਜੇ ਤੂੰ ਦੁੱਖ ਦਿੱਤਾ ਹੈ ਤਾਂ ਵੀ ਸਾਨੂੰ ਸਮਝਾਉਣ ਵਾਸਤੇ, ਕਿਉਂਕਿ ਮਠਿਆਈ ਦੇ ਕੇ ਵੀ ਪਿਤਾ ਨੇ ਸਮਝਾਉਣਾ ਹੈ ਅਤੇ ਮੂੰਹ 'ਤੇ ਚਪੇੜ ਮਾਰ ਕੇ ਵੀ ਸਮਝਾਉਣਾ ਹੈ, ਤਤੀਆਂ ਲੋਹਾਂ 'ਤੇ ਬਹਿ ਕੇ ਵੀ ਸਮਝਾਉਣਾ ਹੈ ਅਤੇ ਹੱਥ ਵਿੱਚ ਕਿਰਪਾਨ ਫੜ ਕੇ ਵੀ ਸਮਝਾਉਣਾ, ਕਿਉਂਕਿ ਜਿਵੇਂ ਕੋਈ ਸਮਝੇ, ਮਤਲਬ ਤਾਂ ਸਮਝਾਉਣ ਦਾ ਹੈ। ਅਨਕ ਵਿਧੀ ਸਮਝਾਵੋ, ਇਹ ਤੂੰ ਸਾਨੂੰ ਸਮਝਾਉਣ ਵਾਸਤੇ ਕੋਈ ਦੁੱਖ ਦਿੱਤਾ ਹੈ ਔਰ ਕਿਸੇ ਦੇ ਰਾਹੀਂ ਦਿੱਤਾ, ਸਾਡਾ ਉਸ ਬੰਦੇ ਨਾਲ ਕੋਈ ਵੈਰ ਨਹੀਂ, ਕਿਉਂਕਿ ਦੁੱਖ ਤੂੰ ਦਿੱਤਾ ਹੈ ਉਹ ਸਾਡੇ ਭਲੇ ਵਾਸਤੇ ਦਿੱਤਾ ਹੈ, ਇਸ ਵਾਸਤੇ ਉਹ ਨਿਰਵੈਰ ਹਨ। ਉਹਨਾਂ ਨੂੰ ਆਖਿਆ ਪਾਰ ਬ੍ਰਹਮ ਕੀ ਭਗਤ ਨਿਰਵੈਰ, ਅਤੇ ਜਿਸ ਦੀ ਜੁਗਤ ਨਿਰਮਲ ਅਤੇ ਨਿਰਵੈਰ ਹੈ ਅਤੇ ਉਹ ਫਿਰ ਦਿਆਲੰ ਸਰਬੱਤਰ ਜੀਆ, ਉਸਦੀ ਸਾਰਿਆਂ ਜੀਆਂ 'ਤੇ ਦਇਆ ਹੈ, ਕਿਉਂਕਿ ਜੇ ਬੁਰਾਈ ਕੋਈ ਨਹੀਂ, ਕਿਸੇ ਨਾਲ ਵੈਰ ਹੀ ਕੋਈ ਨਹੀਂ, ਅਤੇ ਫਿਰ ਉਹ ਸਾਰਿਆਂ 'ਤੇ ਦਿਆਲ ਹੈ। ਬੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ, ਬੰਦਾ ਆਖੀਏ ਕਿਸ ਨੂੰ ਜੇ ਉਸ ਤੋਂ ਬਿਨਾਂ ਹੈ ਹੀ ਕੋਈ ਨਹੀਂ, ਸਾਰਿਆਂ ਵਿੱਚ ਆਪ ਬੈਠਾ ਹੈ, ਕਿਵੇਂ ਬੰਦਾ ਆਖਾਂ। ਤੋ ਦਿਆਲੰ ਸਰਬੱਤਰ ਜੀਆ, ਤਾਂ ਉਹ ਸਭਨਾ ਜੀਆਂ 'ਤੇ ਦਿਆਲੂ ਹੈ, ਸਭਨਾ ਜੀਆਂ ਦਾ ਭਲਾ ਕਰਨ ਵਾਲਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਦਿਆਲੰ ਸਰਬੱਤਰ ਜੀਆ। ਪੰਚ ਦੋਖ ਵਿਵਰਜਤਾ, ਜਿਸ ਅੰਦਰ ਗੁੱਸਾ ਨਹੀਂ ਸਦਾ ਦਿਆਲ ਹੈ, ਕਿਉਂਕਿ ਇਹ ਕਾਮ ਕਰੋ ਲੋਭ ਮੋਹ ਹੰਕਾਰ ਇਹ ਜਿੱਥੇ ਰਹਿਣਗੇ ਪੰਜੇ ਹੀ ਰਹਿਣਗੇ। ਜਿੱਥੇ ਕ੍ਰੋਧ ਆਏਗਾ ਨਾ ਉੱਥੇ ਲੋਭ ਮੋਹ ਹੰਕਾਰ ਸਭ ਕੁਛ ਆਏਗਾ, ਕਿਉਂਕਿ ਇਹ ਪੰਜੇ ਸੱਕੇ ਭਰਾ। ਅਤੇ ਜੇ ਇੱਕ ਨੂੰ ਧੱਕਾ ਦੇ ਕੇ ਕੱਢ ਦਿਓ ਨਾ ਤੇ ਬਾਕੀ ਸਾਰੇ ਆਪੇ ਚਲੇ ਜਾਣਗੇ। ਬਾਕੀ ਆਖਦੇ ਨੇ ਹੁਣ ਅਸੀਂ ਇੱਥੇ ਕੀ ਕਰਨਾ ਹੈ ਜੇ ਸਾਡਾ ਵੱਡਾ ਭਰਾ ਹੀ ਇੱਥੋਂ ਚਲਾ ਗਿਆ। ਤਾਂ ਸਾਧ ਸੰਗਤ ਜਦ ਅੰਦਰ ਆ ਗਈ ਦਿਆਲਤਾ ਤਾਂ ਕ੍ਰੋਧ ਨਾ ਰਿਹਾ, ਕ੍ਰੋਧ ਭੱਜ ਗਿਆ। ਤਾਂ ਬਾਕੀ ਚੌਹਾਂ ਨੇ ਆਖਿਆ ਚਲੋ ਬਈ ਹੁਣ ਸਾਡੀ ਵੀ ਇੱਥੇ ਥਾਂ ਨਹੀਂ, ਕਿਉਂਕਿ ਪਤਾ ਨਹੀਂ ਹੁਣ ਸਾਨੂੰ ਵੀ ਕਿਸ ਵੇਲੇ ਲੱਤ ਮਾਰ ਕੇ ਇੱਥੋਂ ਕੱਢ ਦੇਵੇ। ਪੰਜ ਦੋਖ ਵਿਵਰਜਤਾ, ਆਖਿਆ ਇਹ ਤਾਕਤ ਕਿੱਥੋਂ ਆਈ ਹੈ ਜੋ ਪੰਜਾਂ ਨੂੰ ਲੱਤ ਮਾਰ ਕੇ ਕੱਢ ਦੇਵੇ, ਜੋ ਕਾਮ ਕ੍ਰੋਧ ਹੰਕਾਰ ਲੋਭ ਨੂੰ ਭਜਾ ਦੇਵੇ ਤੇ ਉਹ ਅੱਗੋਂ ਚੂੰ ਵੀ ਨਾ ਕਰਨ। ਇਹ ਕਿੱਥੋਂ ਆਈ ਤਾਕਤ, ਕਿਹੜਾ ਕੁਸ਼ਤਾ ਖਾਧਾ ਹੈ ਜੋ ਏਡਾ ਤਾਕਤਵਰ ਹੋ ਗਿਆ ਮਨੁੱਖ। ਸਾਹਿਬ ਆਖਦੇ ਨੇ ਉਹਦਾ ਭੋਜਨ, ਭੋਜਨ ਗੋਪਾਲ ਕੀਰਤਨ ਹੈ। ਇਹ ਵੀ ਅੱਧਾ ਲੱਛਣ, ਉਸਦਾ ਭੋਜਨ ਹੈ ਕੀਰਤਨ, ਉਹ ਕੀਰਤਨ ਦਾ ਕੁਸ਼ਤਾ ਖਾਂਦਾ ਹੈ। ਭੋਜਨ ਗੋਪਾਲ ਕੀਰਤਨ ਹੈ ਤੇ ਅਲਪ ਮਾਇਆ ਜਲ ਕਮਲ ਰਹਿਤਾ। ਸੰਸਾਰ ਵਿੱਚ ਇਉਂ ਰਹਿਣਾ, ਮਾਇਆ ਵਿੱਚ ਇਉਂ ਰਹਿਣਾ ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਪਰ ਨਿਰਲੇਪ ਹੈ, ਭਿੱਜਦਾ ਨਹੀਂ, ਉੱਤੇ ਪਾਣੀ ਪਾ ਦਿਓ ਗਿੱਲਾ ਨਹੀਂ ਹੁੰਦਾ। ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾਈ ਨੀ ਸਾਣੈ। ਕਮਲ ਵਾਂਗੂ ਜੋ ਸੰਸਾਰ ਵਿੱਚ ਰਹਿੰਦਾ ਹੈ, ਕਮਲ ਦੀ ਜਿਹੜੀ ਜੜ ਹੈ ਉਹ ਤਾਂ ਚਿੱਕੜ ਵਿੱਚ ਹੈ ਪਰ ਜਿਹੜਾ ਉਹਦਾ ਸਿਰ ਹੈ ਫੁੱਲ ਉਹ ਪਾਣੀ ਤੋਂ ਉੱਚਾ ਹੈ। ਜਿਤਨਾ ਪਾਣੀ ਉੱਚਾ ਹੋ ਜਾਏ ਉਹ ਹੋਰ ਉੱਚਾ ਹੋ ਜਾਏਗਾ। ਉਹਨੇ ਕਦੇ ਆਪਣਾ ਸਿਰ ਨਹੀਂ ਡਬੋਇਆ। ਅਲਪ ਮਾਇਆ ਜਲ ਕਮਲ ਰਹਿਤਾ ਤੇ ਫਿਰ ਉਪਦੇਸ਼ ਸਮ ਮਿੱਤਰ ਸਤਰ, ਉਸਦਾ ਉਪਦੇਸ਼ ਮਿੱਤਰ ਨੂੰ ਅਤੇ ਦੁਸ਼ਮਣ ਨੂੰ ਇੱਕੋ ਜਿਹਾ ਹੈ, ਬਰਾਬਰ ਹੈ। ਉਪਦੇਸ਼ ਸਮ ਮਿੱਤਰ ਸਤਰ ਭਗਵੰਤ ਭਗਤ ਭਾਵਨੀ, ਕਿਹੜਾ ਉਪਦੇਸ਼? ਭਗਵੰਤ ਦੀ ਭਗਤੀ ਕਰ ਭਾਵਨਾ ਨਾਲ, ਬਸ ਇੱਕੋ ਹੀ ਉਪਦੇਸ਼ ਹੈ ਉਸਦਾ, ਕੋਈ ਬਹੁਤੇ ਵੱਲ ਛਲ ਉਹ ਜਾਣਦਾ ਹੀ ਨਹੀਂ। ਭਗਵੰਤ ਦੀ ਭਗਤੀ ਕਰਨੀ ਭਾਵਨਾ ਨਾਲ ਤੇ ਪਰ ਨਿੰਦਾ ਨਾ ਸੁਣਨੀ ਕੰਨਾਂ ਨਾਲ, ਪਰ ਨਿੰਦਾ ਨਾ ਸਰੋਤ ਸਰਵਣਮ ਆਪ ਤਿਆਗ ਸਗਲ ਰੇਣ। ਸਭ ਕਿਸੇ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ। ਸਾਹਿਬ ਆਖਦੇ ਨੇ ਖੱਟ ਲੱਖਣ ਪੂਰਨ ਪੁਰਖ ਹੈ। ਇਹ ਛੇ ਲੱਖਣ ਉਸ ਪੂਰਨ ਪੁਰਖ ਦੇ, ਖੱਟ ਲੱਖਣ ਪੂਰਨ ਪੁਰਖਾ ਨਾਨਕ ਸਾਧ ਸਵਜਨ ਹੈ। ਜਿਸ ਸਾਧ ਦਾ ਜ਼ਿਕਰ ਬਾਣੀ ਵਿੱਚ ਸਾਹਿਬ ਨੇ ਕੀਤਾ ਹੈ ਸਾਧ ਸੰਗਤ, ਉਸਦੇ ਇਹ ਛੇ ਲੱਖਣ ਆਖੇ ਹਨ, ਉਸਦੀਆਂ ਇਹ ਛੇ ਨਿਸ਼ਾਨੀਆਂ ਦੱਸੀਆਂ ਹਨ। ਔਰ ਅੱਧਾ ਅੱਧਾ ਲੱਖਣ ਮਿਲਾ ਕੇ ਇੱਕ ਇੱਕ ਲੱਛਣ ਮਿਲਾ ਕੇ ਬਣਾਇਆ ਹੈ। ਉਂਝ ਭਾਵੇਂ ਬਈ ਕੋਈ ਕਿਸੇ ਨੂੰ ਮੰਨਦਾ ਫਿਰੇ, ਕਿਸੇ ਦੇ ਮਗਰ ਭੱਜਦਾ ਫਿਰੇ, ਪਰ ਸਾਧ ਤਾਂ ਉਸੇ ਨੂੰ ਆਖਿਆ ਹੈ ਜਿਸ ਦੇ ਛੇ ਲੱਛਣ ਪੂਰੇ ਹੋਣ। ਜਿਸ ਵੇਲੇ ਵਾਹਿਗੁਰੂ ਕਿਸੇ ਦੀ ਪੁਕਾਰ ਸੁਣੇਗਾ ਤਾਂ ਉਸਨੂੰ ਇਹ ਛੇ ਲੱਛਣਾਂ ਵਾਲਾ ਸਾਧ ਮਿਲਾਵੇਗਾ। ਉਸ ਦੀ ਸੰਗਤ ਨਾਲ ਫਿਰ ਸਾਧੂ ਸੰਗ ਸਿਖਾਇਓ ਨਾਮ। ਜਿਸ ਸਾਧੂ ਦੀ ਸੰਤ ਦੀ ਵਡਿਆਈ ਬਾਣੀ ਨੇ ਕੀਤੀ ਹੈ ਉਸ ਵਿੱਚ ਇਹ ਛੇ ਲੱਛਣ ਪੂਰੇ ਹੋਣਗੇ। ਇਹ ਨਿਸ਼ਾਨੀ ਹੈ ਸੰਤ ਦੀ, ਪਰ ਅਸੀਂ ਤਾਂ ਕੁਝ ਹੋਰ ਦੇਖਦੇ ਹਾਂ। ਚੰਗੇ ਕੱਪੜੇ ਪਾਏ ਹੋਣ, ਚੰਗੀਆਂ ਕਾਰਾਂ ਹੋਣ, 10-20 ਬੰਦੇ ਨਾਲ ਹੋਣ, ਹੋਰ ਜ਼ਿਆਦਾ ਮਹੱਤਤਾ ਸਮਝਦੇ ਹਾਂ ਜੇ ਨਾਲ ਅਸਲੇ ਵਾਲਾ ਹੋਵੇ, ਕਾਰ ਦੇ ਉੱਤੇ ਲਾਲ ਬੱਤੀ ਲੱਗੀ ਹੋਵੇ। ਅਸੀਂ ਇਹਨਾਂ ਲੱਖਣਾਂ ਵਾਲੇ ਨੂੰ ਸੰਤ ਸਮਝਦੇ ਹਾਂ, ਆ ਜਿਹੜੇ ਬਾਣੀ ਵਿੱਚ ਸਾਹਿਬ ਨੇ ਲੱਛਣ ਦੱਸੇ ਨੇ ਇਹਨਾਂ ਨੂੰ ਕਿੱਥੇ ਸੰਤ ਸਮਝਦੇ ਹਾਂ? ਉਹ ਤਾਂ ਫਿਕਰ ਹੁੰਦੇ ਨੇ, ਉਹਨਾਂ ਨੂੰ ਕੋਈ ਦੁਨੀਆਂ ਦੀ ਪਰਵਾਹ ਹੈ। ਅਸੀਂ ਇਹਨਾਂ ਲੱਖਣਾਂ ਵਾਲੇ ਨੂੰ ਸੰਤ ਸਮਝਦੇ ਹਾਂ, ਪਰ ਜੋ ਲੱਖਣ ਬਾਣੀ ਨੇ ਦੱਸੇ ਹਨ ਉਹਨਾਂ ਲੱਖਣਾਂ ਵਾਲੇ ਬਹੁਤ ਘੱਟ ਹਨ, ਵਿਰਲੇ ਹਨ। ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੀ, ਹੈਨ ਵਿਰਲੇ ਨਾ ਹੀ ਕਣੇ, ਫੈਲ ਫਕਰ ਸੰਸਾਰ, ਕੋਈ ਇੱਕ ਅਦ ਨਾ ਏ ਰਸੀਅੜਾ, ਕਾ ਵਿਰਲਾ ਜਾਏ ਬੁੱਠੀ। ਅਤੇ ਇਹ ਵਿਰਲੇ ਹੀ ਹਨ ਜੋ ਕਿਸੇ ਦਾ ਭਲਾ ਕਰ ਸਕਦੇ ਹਨ, ਕਿਸੇ ਨੂੰ ਸਿੱਧੇ ਰਸਤੇ ਪਾ ਸਕਦੇ ਹੋਣ, ਜੋ ਨਿਰੰਕਾਰ ਨੂੰ ਘੱਟ ਘੱਟ ਵਿੱਚ ਦੇਖਦੇ ਹੋਣ। ਧਿਆਨ ਸਰਬੱਤਰ ਪੂਰਨ ਹੈ, ਜੋ ਹਰ ਥਾਂ 'ਤੇ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ। ਬਾਬਾ ਜੀ ਨਾਨਕ ਸਰ ਕਲੇਰਾ ਵਿਖੇ ਵਿਰਾਜਮਾਨ ਹਨ, ਸੰਗਤ ਦੂਰੋਂ ਨੇੜਿਓਂ ਆ ਕੇ ਦਰਸ਼ਨ ਕਰਦੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੁਲਤਾਨ 98 ਚੱਕ ਤਹਿਸੀਲ ਪਿੰਡ ਮੀਆਂ ਚੰਨੂ ਦੇ ਵਸਨੀਕ ਬਾਬਾ ਜੀ ਦੇ ਸੰਗੀ ਸਨ ਅਤੇ ਉਹ ਵੀ ਸਾਰੇ ਫੌਜੀ। ਉਹ ਦਰਸ਼ਨ ਕਰਨ ਵਾਸਤੇ ਆਏ ਬਾਬਾ ਜੀ ਦੇ ਪਾਸ।
ਰਸਾਲਦਾਰ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਆਪ ਦਾ ਹੁਕਮ ਹੈ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਿਆ ਜਾਵੇ, ਪਰ ਸਾਨੂੰ ਤਾਂ ਪਾਣੀ ਹੀ ਨਹੀਂ ਮਿਲਦਾ, ਬਲਕਿ ਸਾਡਾ ਤਾਂ ਗ੍ਰੰਥੀ ਵੀ ਇਸ਼ਨਾਨ ਕਰਨ ਤੋਂ ਬਿਨਾਂ ਹੀ ਪ੍ਰਕਾਸ਼ ਕਰਦਾ ਹੈ। ਬਾਬਾ ਜੀ ਉਸ ਵੇਲੇ ਖੂਹ ਕੋਲ ਖੜੋਤੇ ਸਨ ਅਤੇ ਮਿਸਤਰੀ ਸ਼ੇਰ ਸਿੰਘ ਬਰੋਲਾ ਪਾਈਪ ਲਾ ਰਿਹਾ ਸੀ। ਬਾਬਾ ਜੀ ਨੇ ਫਰਮਾਇਆ ਕਿ ਜਲ ਵਾਸਤੇ ਬਈ ਤੁਸੀਂ ਹੈਂਡ ਪੰਪ ਲਾ ਲਓ, ਨਲਕਾ ਲਾ ਲਓ। ਤਾਂ ਬੇਨਤੀ ਕੀਤੀ ਜੀ, ਨਲਕਾ ਤਾਂ ਉੱਥੇ ਲੱਗ ਹੀ ਨਹੀਂ ਸਕਦਾ। ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ, ਨਲਕਾ ਲਾਉਣ ਨੂੰ ਕਿਹੜੀ ਗੱਲ ਹੈ, ਮੱਝ ਦੇ ਕਿੱਲੇ ਠੋਕਣ ਨਾਲੋਂ ਵੀ ਘੱਟ ਦੇਰ ਲੱਗਦੀ ਹੈ। ਤਾਂ ਰਸਾਲਦਾਰ ਨੇ ਬੇਨਤੀ ਕੀਤੀ ਜੀ, ਸਾਨੂੰ ਖਰਚੇ ਦੀ ਕੋਈ ਪਰਵਾਹ ਨਹੀਂ, ਕੋਈ ਚੰਗਾ ਮਿਸਤਰੀ ਦੇ ਦਿਓ ਜੋ ਨਲਕਾ ਲਾ ਦੇਵੇ। ਸ਼ੇਰ ਸਿੰਘ ਮਿਸਤਰੀ ਉਸ ਵੇਲੇ ਖੂਹ ਵਿੱਚ ਸੱਟਾਂ ਮਾਰ ਰਿਹਾ ਸੀ। ਬਾਬਾ ਜੀ ਨੇ ਉਸੇ ਵੇਲੇ ਬੁਲਾ ਕੇ ਹੁਕਮ ਦਿੱਤਾ ਕਿ ਜਾ ਬਈ ਨਲਕਾ ਲਾ ਕੇ ਆ। ਤਾਂ ਸ਼ੇਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਅੱਜ ਤੱਕ ਕਦੇ ਨਲਕਾ ਲਾਇਆ ਹੀ ਨਹੀਂ। ਤਾਂ ਬਾਬਾ ਜੀ ਕਹਿਣ ਲੱਗੇ, ਤੂੰ ਕਾਰੀਗਰਾਂ ਦਾ ਮੁੰਡਾ ਹੈ, ਤੇਰੇ ਲਈ ਮੁਸ਼ਕਲ ਕਾਹਦੀ ਹੈ, ਜਾ ਜ਼ਰੂਰ ਲਾ ਕੇ ਆ। ਸਤ ਬਚਨ ਕਰ ਬਾਬਾ ਜੀ ਦਾ ਹੁਕਮ ਮੰਨ ਕੇ ਸਾਰਾ ਸਮਾਨ ਜਗਰਾਓ ਤੋਂ ਲੈ ਕੇ ਬੁੱਕ ਕਰਵਾ ਦਿੱਤਾ ਅਤੇ ਉੱਥੇ ਪਹੁੰਚ ਗਿਆ। ਉੱਥੇ ਪਤਾ ਲੱਗਾ ਕਿ ਕਈ ਮੁਸਲਮਾਨ ਮਿਸਤਰੀਆਂ ਨੇ ਉੱਥੇ ਪੰਪ ਲਾਉਣ ਦੇ ਯਤਨ ਕੀਤੇ, ਕਿਉਂਕਿ ਉੱਥੇ 500 ਫੁੱਟ 'ਤੇ ਪਾਣੀ ਨਿਕਲਦਾ ਸੀ ਅਤੇ ਜ਼ਮੀਨ ਰੇਤਲੀ ਸੀ, ਇਸ ਕਰਕੇ ਕਈ ਵਾਰੀ ਪੁੱਟਣ ਵਾਲਾ ਵਿੱਚ ਦੱਬ ਕੇ ਹੀ ਮਰ ਜਾਂਦਾ ਸੀ। ਅਤੇ ਜਦੋਂ ਸ਼ੇਰ ਸਿੰਘ ਨੇ ਉੱਥੇ ਹੋਰ ਮਿਸਤਰੀਆਂ ਨੂੰ ਪਾੜ ਪੁੱਟਦਿਆਂ ਦੇਖਿਆ ਅਤੇ 2 ਫੁੱਟ ਆਰ ਪਾਰ ਦਾ ਪਾੜ ਪੁੱਟ ਰਹੇ 2 ਮਿਸਤਰੀ, ਸ਼ੇਰ ਸਿੰਘ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਉਸਦੇ ਦੇਖਦਿਆਂ ਦੇਖਦਿਆਂ ਹੀ ਵਿੱਚ ਦੱਬ ਕੇ ਮਰ ਗਏ। ਇਹ ਕੁਝ ਦੇਖ ਕੇ ਸ਼ੇਰ ਸਿੰਘ ਦਾ ਮਨ ਬਹੁਤ ਡਰਿਆ ਕਿ ਇਹ ਤਾਂ ਬਹੁਤ ਔਖੀ ਗੱਲ ਹੈ, ਅਤੇ ਮਨ ਵਿੱਚ ਪੱਕਾ ਧਾਰ ਲਿਆ, ਪੰਪ ਭਾਵੇਂ ਲੱਗੇ ਜਾਂ ਨਾ ਲੱਗੇ ਪਰ ਮੈਂ ਪਾੜ ਨਹੀਂ ਪੁੱਟਣਾ। ਸਾਰਾ ਸਮਾਨ ਚੁੱਕ ਕੇ 98 ਚੱਕ ਪਹੁੰਚ ਗਏ, ਪਰ ਸ਼ੇਰ ਸਿੰਘ ਨੇ ਰੋਟੀ ਕਮਾਉਣ ਲਈ ਨਹਿਰ ਦੀਆਂ ਪੁਲੀਆਂ 'ਤੇ ਇੱਟਾਂ ਦਾ ਕੰਮ ਸ਼ੁਰੂ ਕਰ ਲਿਆ। ਤਾਂ ਉਸੇ ਪਿੰਡ ਦੇ 2 ਭਰਾ ਈਸ਼ਰ ਸਿੰਘ ਅਤੇ ਨਿੱਕਾ ਸਿੰਘ ਨੇ ਸ਼ੇਰ ਸਿੰਘ ਨੂੰ ਨਲਕਾ ਲਾਉਣ ਲਈ ਆਖਿਆ, ਪਰ ਸ਼ੇਰ ਸਿੰਘ ਨੇ ਅਸਮਰੱਥਾ ਜ਼ਾਹਰ ਕੀਤੀ। ਪਰ ਉਹ ਕਹਿਣ ਲੱਗੇ, ਭਾਵੇਂ ਤੈਨੂੰ ਲਾਉਣਾ ਆਉਂਦਾ ਹੈ ਜਾਂ ਨਹੀਂ, ਪਰ ਲਵਾਉਣਾ ਤੇਥੋਂ ਹੀ ਹੈ। ਸ਼ੇਰ ਸਿੰਘ ਸੋਚੀ ਪੈ ਗਿਆ ਕਿ ਹੁਣ ਕੀ ਕਰਾਂ, ਬਾਬਾ ਜੀ ਨੇ ਤਾਂ ਮੈਨੂੰ ਇੱਥੇ ਨਲਕਾ ਲਾਉਣ ਵਾਸਤੇ ਹੀ ਭੇਜਿਆ ਹੈ। ਇਹ ਵਿਚਾਰ ਕਰਕੇ ਜਦ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸ ਕੀਤੀ ਅਤੇ ਸੌਂ ਗਿਆ, ਬਾਬਾ ਜੀ ਨੇ ਦਰਸ਼ਨ ਦਿੱਤੇ। ਕਹਿਣ ਲੱਗੇ, ਕਿਉਂ ਸ਼ੇਰ ਸਿੰਘ ਘਾਬਰ ਗਿਆ ਹੈ, ਨਲਕੇ ਦੀ ਕਿਹੜੀ ਗੱਲ ਹੈ, ਨਲਕਾ ਤਾਂ 2.5 ਦਿਨ ਵਿੱਚ ਲੱਗ ਜਾਂਦਾ। ਤਾਂ ਅਗਲੇ ਦਿਨ ਈਸ਼ਰ ਸਿੰਘ ਨੇ ਜਦੋਂ ਫਿਰ ਆਖਿਆ ਕਿ ਬਈ 1 ਵਰੇ ਦੀ ਮਜ਼ਦੂਰੀ ਅਤੇ ਘਿਓ ਖੰਡ ਨਾਲ ਰੋਟੀ ਦੇਵਾਂਗੇ, ਜੇ ਫਿਰ ਵੀ ਨਲਕਾ ਨਾ ਲੱਗਾ ਤਾਂ ਬੰਦ ਕਰ ਦਿਓ। ਚੰਗੀ ਤਰ੍ਹਾਂ ਸਲਾਹ ਕਰਕੇ ਮਰਿਆਦਾ ਅਨੁਸਾਰ ਦੇਗ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਰੱਖ ਕੇ ਅਰਦਾਸ ਕਰਕੇ ਭੋਗ ਲਗਵਾ ਕੇ ਹੁਕਮਨਾਮਾ ਲਿਆ। ਹੁਕਮਨਾਮਾ ਆਇਆ, ਰਾਮਦਾਸ ਸਰੋਵਰ ਨਾਤੇ ਸਾਰੇ ਪ੍ਰਸੰਨ ਹੋ ਗਏ ਕਿ ਸਤਿਗੁਰ ਨੇ ਮੋਹਰ ਲਾ ਦਿੱਤੀ ਹੈ ਅਤੇ ਬਾਬਾ ਜੀ ਦਾ ਵੀ ਹੁਕਮ ਹੈ, ਇਸ ਲਈ ਨਲਕਾ ਜ਼ਰੂਰ ਲੱਗ ਜਾਵੇਗਾ। ਜਦੋਂ ਦੇਗ ਵਰਤਾ ਕੇ ਨਲਕਾ ਲਾਉਣਾ ਸ਼ੁਰੂ ਕਰ ਦਿੱਤਾ, 13 ਫੁੱਟ ਮਿੱਟੀ ਪੁੱਟਣ ਅਤੇ ਰੇਤਾ ਆਉਣਾ ਸ਼ੁਰੂ ਹੋ ਗਿਆ, ਤਾਂ ਉੱਥੇ ਬੰਦ ਕਰਕੇ ਵਰਮਾ ਚਾਲੂ ਕਰ ਦਿੱਤਾ। ਕੋਈ ਐਸੀ ਸੂਝ ਪਾ ਦਿੱਤੀ ਬਾਬਾ ਜੀ ਨੇ ਅਤੇ ਬਾਬਾ ਜੀ ਦੀ ਮਿਹਰ ਦੇ ਨਾਲ ਕੇਵਲ 2 ਘੰਟਿਆਂ ਵਿੱਚ 500 ਫੁੱਟ ਵਰਮਾ ਹੇਠਾਂ ਚਲਾ ਗਿਆ। ਇਹ ਦੇਖ ਕੇ ਸਾਰੇ ਬੜੇ ਖੁਸ਼ ਹੋਏ। ਬਸ ਫਿਰ ਕੀ ਸੀ, ਫਿਰ ਤਾਂ ਜੋੜ ਜੋੜ ਕੇ 4 ਇੰਚ ਦੇ ਪੈਪ ਹੇਠਾਂ ਵਰਾਏ ਅਤੇ ਪੂਰੇ 1.5 ਦਿਨ ਪਿੱਛੋਂ 12 ਵਜੇ ਤੋਂ ਪਹਿਲਾਂ ਹੀ ਨਲਕਾ ਚਾਲੂ ਹੋ ਗਿਆ। ਸਾਰੇ ਬੜੇ ਹੈਰਾਨ ਕਿ ਸਾਡਾ ਅੰਦਾਜ਼ਾ ਤਾਂ ਸਾਲ ਭਰ ਦਾ ਸੀ, ਪਰ ਇਹ ਤਾਂ 1.5 ਦਿਨ ਹੀ ਲੱਗਾ ਹੈ। ਠਾਠ ਤੋਂ ਤੁਰਨ ਲੱਗਿਆਂ ਬਾਬਾ ਜੀ ਨੇ ਆਖਿਆ ਸੀ, ਸ਼ੇਰ ਸਿੰਘ ਇਹਨਾਂ 5 ਥਾਵਾਂ ਤੋਂ ਪੈਸੇ ਨਹੀਂ ਲੈਣੇ, ਬਲਕਿ ਰੋਟੀ ਵੀ ਨਹੀਂ ਖਾਣੀ। ਕਿੱਥੋਂ ਕਿੱਥੋਂ? ਗੁਰਦੁਆਰਾ, ਮੰਦਰ, ਮਸੀਤ, ਹਸਪਤਾਲ ਅਤੇ ਸਕੂਲ। ਸੋ 12-13 ਪ੍ਰਾਈਵੇਟ ਨਲਕੇ ਲਗਾ ਕੇ ਅਤੇ ਹੁਣ ਜਦੋਂ ਵਿਚਾਰ ਬਣਾਈ ਕਿ ਗੁਰਦੁਆਰੇ ਨਲਕਾ ਲਾਈਏ, ਸੋ ਇਸ ਕਰਕੇ ਗੁਰਦੁਆਰੇ ਵੀ ਨਲਕਾ ਲਗਾ ਦਿੱਤਾ। ਗ੍ਰੰਥੀ ਬੜਾ ਖੁਸ਼ ਹੋਇਆ। ਇਹ ਕੁਝ ਵੇਖ ਕੇ ਮਸੀਤ ਵਾਲਿਆਂ ਨੇ ਨਲਕਾ ਲਾਉਣ ਵਾਸਤੇ ਕਿਹਾ। ਸ਼ੇਰ ਸਿੰਘ ਨੇ ਕਿਹਾ, ਜ਼ਰੂਰ ਲਾਵਾਂਗੇ। ਅਤੇ ਉਹਨਾਂ ਨੇ ਪੁੱਛਿਆ, ਫਿਰ ਤੁਸੀਂ ਮਜ਼ਦੂਰੀ ਕਿਤਨੀ ਲਵੋਗੇ? ਤਾਂ ਸ਼ੇਰ ਸਿੰਘ ਨੇ ਆਖਿਆ, ਮਜ਼ਦੂਰੀ ਮੈਂ ਨਹੀਂ ਲੈਣੀ, ਕਿਉਂਕਿ ਮੇਰੇ ਮੁਰਸ਼ਦ ਦਾ ਹੁਕਮ ਹੈ ਕਿ ਇਹ 5 ਥਾਵਾਂ ਤੋਂ ਮਜ਼ਦੂਰੀ ਨਹੀਂ ਲੈਣੀ, ਬਲਕਿ ਅਣਜਲ ਵੀ ਨਹੀਂ ਛਕਣਾ। ਜਦੋਂ ਨਲਕਾ ਲਾਉਣ ਸ਼ੇਰ ਸਿੰਘ ਗਿਆ ਤਾਂ ਉਹਨਾਂ ਨੇ ਸ਼ੇਰ ਸਿੰਘ ਵਾਸਤੇ ਰਾਸ਼ਨ ਲਿਆਂਦਾ, ਪਰ ਸ਼ੇਰ ਸਿੰਘ ਨੇ ਉਹ ਵੀ ਨਹੀਂ ਲਿਆ। ਜਦ ਨਲਕਾ ਚਾਲੂ ਹੋ ਗਿਆ, ਉਹਨਾਂ ਨੇ 1 ਵਧੀਆ ਰੇਸ਼ਮੀ ਕੱਪੜਾ ਅਤੇ ਉੱਤੇ ਪੌਂਡ ਰੱਖ ਕੇ ਮਸੀਤ ਵੱਲੋਂ ਸਰੂਪਾ ਦੇਣਾ ਚਾਹਿਆ, ਕਿਉਂਕਿ ਉਹਨਾਂ ਨੇ ਸਮਝਿਆ ਇਹ ਤਾਂ ਐਵੇਂ ਗੱਲਾਂ ਹੁੰਦੀਆਂ ਹਨ ਕਿ ਪੈਸੇ ਨਹੀਂ ਲੈਣੇ, ਕੌਣ ਪੈਸੇ ਛੱਡਦਾ? ਜਿਵੇਂ ਅੱਜ ਵੀ ਅਸੀਂ ਕਈ ਸੰਤ ਜਾਂ ਕਈ ਹੁਣ ਰਾਗੀ ਟੌਂਗ ਬਣਾਉਂਦੇ ਹਨ, ਅਸੀਂ ਜੀ ਨਿਸ਼ਕਾਮ ਹਾਂ, ਪੈਸੇ ਨਹੀਂ ਲੈਂਦੇ, ਪਰ ਫਿਰ ਦੇਣ ਤੇ ਛੱਡਦੇ ਵੀ ਨਹੀਂ। ਬਸ ਫਰਕ ਇਤਨਾ ਹੈ, ਫੇਰ ਕੇ ਅੱਗੇ ਰੱਖੀਏ ਜਾਂ ਪਵਾ ਕੇ ਅੱਗੇ ਰੱਖੀਏ। ਪਰ ਉੱਥੇ ਤਾਂ ਬਾਬਾ ਜੀ ਦਾ ਹੁਕਮ ਹੀ ਬੰਦਾ ਸੀ ਸ਼ੇਰ ਸਿੰਘ, ਕਹਿਣ ਲੱਗਾ ਮੇਰੇ ਮੁਰਸ਼ਦ ਦਾ ਹੁਕਮ ਹੈ। ਮੁਸਲਮਾਨ ਸਾਰੇ ਬੜੇ ਹੈਰਾਨ ਹੋਏ ਕਿ ਇਸ ਜ਼ਮਾਨੇ ਵਿੱਚ ਐਸਾ ਕਿਹੜਾ ਪੀਰ ਹੈ ਜੋ ਸਰਬਤ ਵਾਸਤੇ ਸਾਂਝਾ ਹੈ ਅਤੇ ਇੱਕ ਨਜ਼ਰ ਨਾਲ ਦੇਖਦਾ ਹੈ, ਔਰ ਉਸਦੇ ਮਨ ਵਿੱਚ ਵਿਤਕਰਾ ਨਹੀਂ ਹੈ। ਬਈ ਅਸੀਂ ਉਸਦੇ ਦਰਸ਼ਨ ਕਰਨੇ ਚਾਹੁੰਦੇ ਹਾਂ, ਸਾਨੂੰ ਦਰਸ਼ਨ ਹੋ ਸਕਦੇ ਹਨ? ਜੇ ਹੋ ਸਕਦੇ ਹਨ ਤਾਂ ਸਾਨੂੰ ਉਸਦਾ ਪਤਾ ਦਿਓ। ਤਾਂ ਸ਼ੇਰ ਸਿੰਘ ਨੇ ਉਹਨਾਂ ਨੂੰ ਜਗਰਾਉਂ ਦਾ ਪਤਾ ਦੇ ਦਿੱਤਾ। ਉਹਨਾਂ ਨੇ ਬਹੁਤ ਕੁਝ ਬਾਬਾ ਜੀ ਬਾਰੇ ਪੁੱਛਿਆ, ਕਿਉਂਕਿ ਉਹ ਕੁਝ ਸੇਵਾ ਕਰਨੀ ਚਾਹੁੰਦੇ ਸਨ, ਕਿਉਂਕਿ ਜਿੱਥੇ ਹਜ਼ਾਰਾਂ ਰੁਪਏ ਖਰਚਣ 'ਤੇ ਵੀ ਨਲਕਾ ਨਹੀਂ ਸੀ ਲੱਗਦਾ ਅਤੇ ਕਿੱਥੇ ਫ੍ਰੀ ਲੱਗ ਗਿਆ, ਅਤੇ ਪਾਣੀ ਬਿਨਾਂ ਕਿਤਨਾ ਔਖਾ ਹੁੰਦਾ ਹੈ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ। ਤਾਂ ਫਿਰ ਸ਼ੇਰ ਸਿੰਘ ਨੇ ਦੱਸਿਆ ਕਿ ਰੁਮਾਲੇ ਬਸਤਰ ਸੁੱਕਾ ਪ੍ਰਸ਼ਾਦ ਬਾਬਾ ਜੀ ਦੇ ਅੱਗੇ ਭੇਟਾ ਕਰ ਸਕਦੇ ਹੋ। ਤਾਂ ਫਿਰ ਉਹ 12-13 ਬੰਦੇ ਇਕੱਠੇ ਹੋ ਕੇ ਦਰਸ਼ਨਾਂ ਨੂੰ ਜਗਰਾਉਂ ਨਾਨਕਸਰ ਪਹੁੰਚੇ ਅਤੇ ਬਾਬਾ ਜੀ ਦੇ ਦਰਸ਼ਨ ਕਰ ਪ੍ਰਸ਼ਾਦ ਭੁਗਤਾ ਕੇ ਜਦੋਂ ਨਲਕਾ ਲੱਗਣ ਦਾ ਧੰਨਵਾਦ ਕੀਤਾ ਤਾਂ ਬਾਬਾ ਜੀ ਪ੍ਰਸੰਨ ਹੋ ਕੇ ਪੁੱਛਣ ਲੱਗੇ, ਮੌਲਵੀ ਸਾਹਿਬ ਆਪ ਨਵਾਜ਼ ਕਿਵੇਂ ਪੜ੍ਹਦੇ ਹੋ? ਤਾਂ ਮੌਲਵੀ ਸਾਹਿਬ ਨੇ ਆਖਿਆ, ਮਹਾਰਾਜ ਮਸੱਲਾ ਵਿਛਾ ਕੇ ਉਸ ਉੱਪਰ ਬੈਠ ਕੇ ਨਵਾਜ਼ ਪੜ੍ਹਦੇ ਹਾਂ। ਕਹਿਣ ਲੱਗੇ, ਮਸੱਲਾ ਕਿਸ ਵਾਸਤੇ ਵਿਛਾਉਂਦੇ ਹੋ? ਜੀ ਖੁਦਾ ਵਾਸਤੇ। ਫਿਰ ਤੂੰ ਆਪ ਮਸੱਲੇ ਦੇ ਉੱਪਰ ਬੈਠਦਾ ਹੈ, ਕੀ ਤੂੰ ਖੁਦਾ ਹੈ? ਤਾਂ ਇੱਕਦਮ ਅੱਖਾਂ ਖੁੱਲ੍ਹ ਗਈਆਂ ਕਿ ਗੱਲ ਤਾਂ ਬਿਲਕੁਲ ਠੀਕ ਹੈ, ਪਰ ਅਸੀਂ ਤਾਂ ਅੱਜ ਤੱਕ ਵਿਚਾਰਿਆ ਹੀ ਨਹੀਂ ਇਸ ਗੱਲ ਨੂੰ। ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਸਮੱਤ ਬਖਸ਼ਿਓ। ਫਿਰ ਬਾਬਾ ਜੀ ਨੇ ਸਮੱਤ ਬਖਸ਼ੀ ਅਤੇ ਕਹਿਣ ਲੱਗੇ, ਆਪਣੇ ਪੀਰ ਦੀ ਤਸਵੀਰ ਲਗਾ ਕੇ ਮਸੱਲੇ ਦੇ ਉੱਪਰ ਪੀਰ ਦਾ ਆਸਣ ਲਾ ਕੇ ਅਤੇ ਆਪ ਅੱਡਰਾ ਬੈਠ ਕੇ ਕੱਪੜਾ ਵਿਛਾ ਕੇ ਪੀਰ ਦੇ ਚਰਨਾਂ ਦਾ ਧਿਆਨ ਧਰ ਕੇ ਜੇ ਨਵਾਜ਼ ਪੜ੍ਹੇਗਾ ਤਾਂ ਕਬੂਲ ਹੋਵੇਗੀ। ਫਿਰ ਰੋਜ਼ਾ ਰੱਖਣ ਦਾ ਤਰੀਕਾ ਦੱਸਿਆ ਕਿ ਪਹਿਲਾਂ ਪੀਰ ਨੂੰ ਭੋਗ ਲਗਵਾ ਕੇ ਫਿਰ ਆਪ ਛਕਣਾ, ਰੋਜ਼ਾ ਖੋਲ੍ਹਣ ਸਮੇਂ ਵੀ ਪਹਿਲਾਂ ਪੀਰ ਦਾ ਰੋਜ਼ਾ ਖੁਲਵਾਓ ਫਿਰ ਆਪ ਖੋਲ੍ਹੋ, ਅਤੇ ਤਸਵੀਂ ਫੇਰਨ ਸਮੇਂ ਵੀ ਆਪਣੇ ਪੀਰ ਦਾ ਆਸਣ ਲਗਾ ਕੇ ਉਸਦਾ ਧਿਆਨ ਧਰ ਕੇ ਫੇਰੋ, ਬੰਦਗੀ ਤਾਂ ਲੇਖੇ ਪਵੇਗੀ, ਬਿਨਾਂ ਨਿਸ਼ਾਨੇ ਗੋਲੀ ਨਹੀਂ ਚੱਲਦੀ। ਫਿਰ ਮੌਲਵੀ ਨੇ ਕੁਰਾਨ ਸ਼ਰੀਫ ਦੇ 1-13 ਪਾਠ ਲਏ ਅਤੇ ਫਿਰ ਖੁਸ਼ੀਆਂ ਪ੍ਰਾਪਤ ਕਰ ਬੰਦਗੀ ਦੇ ਖੈਰ ਦੀਆਂ ਝੋਲੀਆਂ ਪਰ ਵਾਪਸ ਪਰਤੇ। ਸੋ ਗੁਰਮੁਖੋ, ਇਹ ਹੈ ਰੱਬ ਵਾਲਿਆਂ ਦੀ ਨਿਸ਼ਾਨੀ ਕਿ ਉਹ ਸਭ ਲਈ ਸਾਂਝੇ ਹੁੰਦੇ ਹਨ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਚਾਹੇ ਕੋਈ ਅੱਲਾਹ ਆਖੇ, ਕੋਈ ਰਾਮ ਆਖੇ ਅਤੇ ਚਾਹੇ ਕੋਈ ਵਾਹਿਗੁਰੂ ਆਖੇ, ਉਹਨਾਂ ਦਾ ਕਹਿਣਾ ਹੈ ਕਿ ਰੱਬ ਤਾਂ ਇੱਕ ਹੀ ਹੈ। ਜਿਵੇਂ ਘਰ ਦੇ ਬਜ਼ੁਰਗ ਵਿੱਚ ਇੱਕ ਬਾਬਾ ਹੈ, ਕਿਸੇ ਦਾ ਪਿਤਾ ਹੈ, ਕਿਸੇ ਦਾ ਭਰਾ ਹੈ, ਕਿਸੇ ਦਾ ਚਾਚਾ ਹੈ, ਕਿਸੇ ਦਾ ਫੁੱਫੜ ਹੈ, ਕਿਸੇ ਦਾ ਨਾਨਾ ਹੈ, ਪਰ ਬਜ਼ੁਰਗ ਤਾਂ ਇੱਕ ਹੈ ਪਰ ਨਾਮ ਅੱਡੋ ਅੱਡਰੀ ਹਨ। ਇਸੇ ਤਰ੍ਹਾਂ ਖੁਦਾ ਇੱਕ ਹੈ ਪਰ ਉਸਦੇ ਨਾਮ ਹੀ ਅੱਡੋ ਅੱਡਰੀ ਹਨ। ਬਸ ਦ੍ਰਿਸ਼ਟੀ ਦਾ ਫਰਕ ਹੈ, ਰੱਬ ਦੇ ਪਿਆਰੇ ਅਮਲ ਦੇਖਦੇ ਹਨ। ਤਾਂ ਸਾਧ ਸੰਗਤ, ਇਹ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਐਸਾ ਆਦਰਸ਼, ਐਸਾ ਜੀਵਨ ਕਿ ਜੋ ਸਭ ਨੂੰ ਸੱਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਮਹਾਰਾਜ ਜੀ, ਜਿਨ੍ਹਾਂ ਦੀ ਨਿਗਾਹ ਦੇ ਵਿੱਚ ਜੋ ਇਸ ਸਮੇਂ ਦੇ ਵਿੱਚ ਸਾਧ ਸੰਗਤ ਐਸੇ ਸਰਬ ਸਾਂਝੇ ਹੋਣਾ ਇੱਕ ਅਨੋਖਾ ਚਮਤਕਾਰ ਸੀ। ਸਾਧ ਸੰਗਤ ਬੋਲੋ ਸ੍ਰੀ ਵਾਹ। ਕਹਿਣ ਨੂੰ ਹਰ ਕੋਈ ਕਹਿੰਦਾ ਹੈ ਕਿ ਮੈਂ ਸਰਬ ਸਾਂਝਾ, ਮੈਂ ਬਹੁਤ ਧਰਮੀ ਹਾਂ, ਪਰ ਅੱਜ ਜਿੰਨਾ ਧਰਮ ਦੇ ਨਾਂ ਦੇ ਥੱਲੇ ਜੁਰਮ ਹੋ ਰਿਹਾ ਹੈ ਉਤਨਾ ਅਧਰਮ ਦੇ ਥੱਲੇ ਨਹੀਂ ਹੋ ਰਿਹਾ। ਹਰ ਇੱਕ ਧਰਮ ਦੇ ਅੰਦਰ ਕੱਟੜਵਾਦੀ ਲੋਕ ਧਰਮ ਦੇ ਉੱਤੇ ਕਬਜ਼ਾ ਕਰਕੇ ਬੈਠ ਗਏ ਹਨ, ਜਿਸ ਕਰਕੇ ਜੋ ਇਮਾਨਦਾਰ ਜਾਂ ਜਿਨ੍ਹਾਂ ਦੇ ਅੰਦਰ ਕਿਸੇ ਪ੍ਰਤੀ ਕੋਈ ਦੁੱਖ ਦਰਦ ਹੈ ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਕੱਟੜਵਾਦੀ ਸਮਝਦੇ ਹਨ ਕਿ ਅਸੀਂ ਧੱਕੇ ਨਾਲ ਲੋਕਾਂ ਨੂੰ ਧਰਮ ਵਿੱਚ ਲੈ ਆਵਾਂਗੇ, ਇਸ ਤਰ੍ਹਾਂ ਅਸੀਂ ਧਰਮ ਦਾ ਵਾਧਾ ਕਰ ਰਹੇ ਹਾਂ, ਪਰ ਸਹੀ ਮਾਨਿਆਂ ਵਿੱਚ ਉਹ ਧਰਮ ਨੂੰ ਨੀਵਾਂ ਕਰ ਰਹੇ ਹਨ। ਕੱਟੜਪੰਥੀ ਅਤੇ ਸੋੜੀ ਸੋਚ ਦੇ ਮਾਲਕ ਅਕਸਰ ਦੂਜੇ ਧਰਮ ਦੇ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਕਰਨ ਵਿੱਚ ਅੱਜ ਸਾਡੇ ਅਖੌਤੀ ਸਿੱਖ ਵੀ ਘੱਟ ਨਹੀਂ, ਪਰ ਇਹ ਕੁਝ ਕਰਨਾ ਗੁਰੂ ਨਾਨਕ ਦੇ ਘਰ ਦਾ ਅਸੂਲ ਨਹੀਂ ਹੈ। ਧਰਮ ਬਚਦਾ ਹੈ ਪ੍ਰਚਾਰ ਨਾਲ, ਪਿਆਰ ਨਾਲ, ਸਤਿਕਾਰ ਨਾਲ। ਧਰਮ ਦਾ ਪ੍ਰਚਾਰ ਕਰੋ, ਗੁਣ ਦੱਸੋ। ਜਿਵੇਂ ਤੁਸੀਂ ਮਕਾਨ ਬਣਾਉਂਦੇ ਹੋ, ਕੋਠੀਆਂ ਬਣਾਉਂਦੇ ਹੋ, ਜੇ ਤਾਂ ਕੱਚੀ ਚਿਣਾਈ ਕਰਨੀ ਹੈ ਗਾਰੇ ਦੀ, ਫਿਰ ਤਾਂ ਸੁੱਕੀ ਇੱਟ ਵੀ ਲੱਗ ਜਾਏਗੀ, ਪਰ ਜੇ ਪੱਕੀ ਚਿਣਾਈ ਕਰਨੀ ਹੈ ਫਿਰ ਤਾਂ ਇੱਟ ਨੂੰ ਵੀ ਨਰਮ ਕਰਨਾ ਪਵੇਗਾ, ਉਹਨੂੰ ਪਾਣੀ ਦੇ ਵਿੱਚ ਕੁਝ ਸਮਾਂ ਭਿਉਣਾ ਪਵੇਗਾ, ਅਤੇ ਜਦੋਂ ਲੈਂਟਰ ਲਾਉਣਾ ਹੈ ਤਾਂ 15 ਦਿਨ ਉਸਦੇ ਉੱਪਰ ਪਾਣੀ ਖੜ੍ਹਾ ਕਰਨਾ ਪਵੇਗਾ। ਭਾਵ ਉਹਨੂੰ ਨਰਮ ਰੱਖਣਾ ਪਵੇਗਾ ਤਾਂ ਪੱਕੇਗਾ। ਇਸੇ ਤਰ੍ਹਾਂ ਇਹ ਧਰਮ ਦਾ ਲੈਂਟਰ ਵੀ ਨਰਮਾਈ ਨਾਲ ਪੱਕਦਾ ਹੈ, ਪਿਆਰ ਨਾਲ ਪੱਕਦਾ ਹੈ। ਅਤੇ ਜਿਸ ਲੈਂਟਰ ਨੂੰ ਪਾਣੀ ਨਾ ਲਾਈਏ, ਗੋਬਿੰਦਗੜ੍ਹ ਦਾ ਸਰੀਆ ਵੀ ਪਾ ਦਿੱਤਾ, ਸੀਮਟ ਪੱਜਰੀ ਵੀ ਪਾ ਦਿੱਤੀ ਅਤੇ ਨਰਮ ਰੱਖਿਆ ਹੀ ਨਾ, ਬਣੂਗੀ? ਉਹ ਲੈਂਟਰ ਤਾਂ ਫਿਰ ਡਿੱਗੇਗਾ ਹੀ। ਜ਼ੋਰ ਨਾਲ ਕੀਤਾ ਪ੍ਰਚਾਰ, ਧੱਕੇ ਨਾਲ ਲਿਆਂਦਾ ਕਿਸੇ ਨੂੰ ਧਰਮ ਵਿੱਚ, ਤਾਂ ਉਹ ਧਰਮ ਵੀ ਫਿਰ ਇੱਕ ਦਿਨ ਡਿੱਗੇਗਾ ਹੀ। ਇਹੋ ਹਾਲ ਹੈ ਹੁਣ ਸਾਡਾ, ਜਿਹੜੇ ਧਰਮ ਵਿੱਚ ਕੱਟੜਵਾਦ ਪੈ ਜਾਏ ਉੱਥੇ ਪਿਆਰ ਨਹੀਂ ਰਹਿੰਦਾ, ਉੱਥੇ ਟਿਕਾ ਨਹੀਂ ਰਹਿੰਦਾ। ਧਰਮ ਦਾ ਪ੍ਰਚਾਰ ਕਰੋ ਪਿਆਰ ਅਤੇ ਸਤਿਕਾਰ ਅਤੇ ਨਰਮਾਈ ਨਾਲ। ਮੁਕਦੀ ਗੱਲ ਇੱਕ ਹੈ ਗੁਰਮੁਖੋ, ਜੇ ਕਿਸੇ ਨੂੰ ਤੁਸੀਂ ਆਪਣਾ ਬਣਾਉਣਾ ਹੈ, ਤਰੀਕਾ ਇੱਕੋ ਹੈ ਕਿ ਪਹਿਲਾਂ ਉਸ ਦੇ ਬਣ ਜਾਓ। ਇੱਕੋ ਇੱਕ ਤਰੀਕਾ ਹੈ, ਦੂਜਾ ਕੋਈ ਤਰੀਕਾ ਨਹੀਂ ਹੈ। ਪਹਿਲਾਂ ਆਪਣਾ ਆਪ ਉਸਨੂੰ ਦੇ ਦਿਓ। ਇਹ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਦੇ ਬਣੋ ਨਾ ਅਤੇ ਜੱਗ ਤੁਹਾਡਾ ਬਣਿਆ ਫਿਰੇ, ਇਹ ਤਾਂ ਗੱਲ ਹੋਣੀ ਹੀ ਨਹੀਂ। ਸਿੱਖ ਧਰਮ ਨੇ ਤਾਂ ਹਰ ਇੱਕ ਧਰਮ ਦਾ ਸਤਿਕਾਰ ਸਿਖਾਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਆ ਕੇ ਇੱਕ ਮੁਸਲਮਾਨ ਨੇ ਮੱਥਾ ਟੇਕਿਆ, ਬੇਨਤੀ ਕੀਤੀ, ਗਰੀਨਵਾਜ ਤੇਰੇ ਘਰੋਂ ਸਭ ਕੋਈ ਝੋਲੀਆਂ ਭਰ ਕੇ ਲੈ ਗਿਆ, ਕੁਝ ਮੇਰੀ ਝੋਲੀ ਵਿੱਚ ਵੀ ਖਰੈਤ ਪਾ ਦਿਓ। ਬਾਬੇ ਨੇ ਆਖਿਆ, ਬਈ ਤੂੰ ਨਵਾਜ਼ਾ ਪੜ੍ਹਦਾ ਹੈ? ਜੀ ਮਹਾਰਾਜ, ਪੜ੍ਹਦਾ ਹਾਂ, ਪੰਜੇ ਪੜ੍ਹਦਾ ਹਾਂ, ਵਕਤ ਨਾਲ ਪੜ੍ਹਦਾ ਹਾਂ। ਬਾਬੇ ਨੇ ਆਖਿਆ, ਫਿਰ ਨਵਾਜ਼ਾਂ ਦੇ ਨਾਲ ਇਹ ਪੰਜ ਨਵਾਜ਼ਾਂ ਮੇਰੀਆਂ ਦਿੱਤੀਆਂ ਵੀ ਪੜ੍ਹ ਲਿਆ, ਤੇਰੀਆਂ ਨਵਾਜ਼ਾਂ ਸਫਲ ਹੋ ਜਾਣਗੀਆਂ। ਰੋਕਿਆ ਨਹੀਂ ਵੀ ਆਪਣੀਆਂ ਨਵਾਜ਼ਾਂ ਛੱਡ ਦੇ ਅਤੇ ਮੇਰੀਆਂ ਪੜ੍ਹ, ਨਵਾਜ਼ਾਂ ਉਹੋ ਹੀ ਪੜ੍ਹ ਪਰ ਉਹਨਾਂ ਦਾ ਮਤਲਬ ਸਮਝ। ਪੰਜ ਨਵਾਜ਼ਾਂ ਵਕਤ ਪੰਜ, ਪੰਜੇ ਪੰਜਾਂ ਨਾਓ, ਪਹਿਲੀ ਸੱਚ। ਪਹਿਲੀ ਨਵਾਜ਼ ਪੜ੍ਹ ਕੇ ਮਨ ਵਿੱਚ ਧਾਰ ਲਈ ਕਿ ਮੈਂ ਸੱਚ ਬੋਲਣਾ, ਕਿਉਂਕਿ ਇਹ ਸਵੇਰ ਵੇਲੇ ਦੀ ਨਵਾਜ਼ ਸੱਚ ਬੋਲਣ ਦਾ ਹੁਕਮ ਕਰਦੀ ਹੈ। ਅਤੇ ਦੂਜੀ ਹਲਾਲ ਦੋਏ, ਦੂਜੀ ਹੈ ਦੁਪਹਿਰ ਵੇਲੇ ਦੀ, ਭਾਵ ਕੀ ਕਿ ਜਦੋਂ ਤੂੰ ਕੰਮ ਕਾਰ ਕਰ ਰਿਹਾ ਹੈ ਤੈਨੂੰ ਸਿੱਖਿਆ ਦੇ ਰਹੀ ਹੈ ਕਿ ਆਪਣਾ ਖਾਵੀਂ ਕਿਸੇ ਦਾ ਨਾ ਖਾਈ। ਅਤੇ ਤੀਜੀ ਖੈਰ ਖੁਦਾਏ, ਤੀਜੀ ਹੈ ਸ਼ਾਮ 7 ਵਜੇ, ਜਦੋਂ ਬੰਦਾ ਆਪਣੀ ਕੀਤੀ ਕਮਾਈ ਦਾ ਹਿਸਾਬ ਕਿਤਾਬ ਲਾ ਰਿਹਾ ਹੈ ਕਿ ਅੱਜ ਮੈਂ ਕੀ ਖੱਟਿਆ ਹੈ, ਉਸ ਸਮੇਂ ਆਖਿਆ ਫਿਰ ਆਪਣੀ ਕਮਾਈ ਵਿੱਚੋਂ ਖੁਦਾ ਦੇ ਨਾਂ 'ਤੇ ਖੈਰ ਭਾਵ ਦਸਵੰਧ ਵੀ ਕੱਢ। ਅਤੇ ਚੌਥੀ ਨੀਅਤ ਰਾਸ, ਰਾਤ ਦੇ 9 ਵਜੇ ਦਾ ਸਮਾਂ ਹੈ, ਆਖਿਆ ਆਪਣੀ ਨੀਅਤ ਸਾਫ਼ ਹੋਵੇ, ਕਿਉਂਕਿ ਨੀਅਤ ਤੋਂ ਬਿਨਾਂ ਕੁਝ ਵੀ ਕਰ ਉਹ ਸਫਲ ਨਹੀਂ ਹੈ। ਫਰੀਦ ਨੇ ਕਿਸੇ ਫਕਰ ਨੂੰ ਪੁੱਛਿਆ ਕਿ ਮੈਂ ਰੱਬ ਨੂੰ ਮਿਲਣਾ ਹੈ, ਕਿਸ ਤਰੀਕੇ ਨਾਲ ਮਿਲ ਸਕਦਾ ਹਾਂ? ਤਾਂ ਦੱਸਣ ਵਾਲੇ ਨੇ ਦੱਸਿਆ, ਕਿਉਂਕਿ ਆਪਣਾ ਆਪਣੀ ਬੁੱਧ ਹੈ ਜੀਤੀ, ਸੰਤ ਸਮੂਹ ਅਨੇਕ ਮਤੀ ਕੇ। ਉਹਨੇ ਆਪਣੀ ਮਤ ਅਨੁਸਾਰ ਦੱਸਿਆ ਵੀ ਕੱਪੜੇ ਚਿੱਟੇ ਨਾ ਪਾਇਆ ਕਰ, ਮੈਲੇ ਪਾਇਆ ਕਰ, ਲੀਰਾਂ ਪਾਇਆ ਕਰ। ਫਰੀਦ ਨੇ ਆਖਿਆ, 7 ਵਜੇ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰਿਓ, ਜਿੰਨੀ ਵੇਸੀ ਸੌ ਮਿਲੇ ਮੈਂ ਸੋਈ ਵੇਸ ਕਰਿਓ। ਫਰੀਦੀ ਇਹ ਗੱਲ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਫਰੀਦਾ ਕਿਹੜੇ ਰਸਤੇ ਪੈ ਗਿਆ ਹੈ, ਇਹ ਰਸਤਾ ਮਿਲਣ ਦਾ ਨਹੀਂ ਹੈ, ਤਾਂ ਜੀ ਫਿਰ ਤੁਸੀਂ ਦੱਸੋ ਕਿਵੇਂ ਮਿਲੀਏ? ਸਾਹਿਬ ਆਖਦੇ ਹਨ, ਕਾਏ ਪਟੋਲਾ ਪਾੜਤੀ, ਕੋਈ ਮੈਲੇ ਕੱਪੜੇ ਪਾ ਲਵੇ, ਇਹ ਦਿਖਾਲਾ ਕਰਨ ਦੀ ਲੋੜ ਨਹੀਂ। ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰਿਓ, ਕਿਉਂ ਪਟੋਲਾ ਪਾੜ ਕੇ ਕੰਬਲੀ ਪਾਵੇ, ਕੀ ਵਜ੍ਹਾ? ਵਾਹਿਗੁਰੂ ਦੇ ਮਿਲਾਪ ਦੀ ਖਾਤਰ? ਆਖਿਆ ਇੰਜ ਨਹੀਂ ਮਿਲੇਗਾ। ਆਖਿਆ ਫਿਰ ਕਿਵੇਂ ਮਿਲੇਗਾ? ਤਾਂ ਸਾਹਿਬ ਆਖਦੇ ਹਨ, ਨਾਨਕ ਘਰ ਹੀ ਬੈਠਿਆਂ 100 ਮਿਲੇ ਜੇ ਨੀਅਤ ਰਾਸ ਕਰੇ। ਆਖਿਆ ਜਿਸ ਦੀ ਨੀਅਤ ਵਿੱਚ ਫਰਕ ਹੈ, ਨੀਅਤ ਵਿੱਚ ਵੱਟੇ ਹਨ, ਉਹ ਭਾਵੇਂ ਕੁਝ ਪਿਆ ਕਰੇ ਉਹਨੂੰ ਵਾਹਿਗੁਰੂ ਨਹੀਂ ਮਿਲਦਾ, ਅਤੇ ਜਿਸ ਦੀ ਨੀਅਤ ਰਾਸ ਹੈ, ਨੀਅਤ ਦਾ ਬੜਾ ਫਰਕ ਹੁੰਦਾ ਹੈ। ਉਹੀ ਚਾਕੂ ਚੋਰ ਦੇ ਹੱਥ ਵਿੱਚ ਹੈ, ਉਹੀ ਚਾਕੂ ਡਾਕਟਰ ਦੇ ਹੱਥ ਵਿੱਚ ਹੈ। ਚੋਰ ਵੀ ਚਾਕੂ ਚਲਾ ਰਿਹਾ ਹੈ ਅਤੇ ਡਾਕਟਰ ਵੀ ਚਾਕੂ ਮਾਰ ਰਿਹਾ ਹੈ, ਪਰ ਨੀਅਤ ਵਿੱਚ ਫਰਕ ਹੈ। ਨੀਅਤ ਵਿੱਚ ਇੰਨਾ ਜ਼ਿਆਦਾ ਫਰਕ ਹੈ ਕਿ ਚੋਰ ਚਾਕੂ ਚਲਾ ਰਿਹਾ ਹੈ ਕਿਸੇ ਨੂੰ ਮਾਰਨ ਵਾਸਤੇ ਅਤੇ ਡਾਕਟਰ ਚਾਕੂ ਚਲਾ ਰਿਹਾ ਹੈ ਕਿਸੇ ਨੂੰ ਜਵਾਉਣ ਵਾਸਤੇ। ਚਾਕੂ ਇੱਕੋ ਹੈ, ਇੱਕੋ ਤਰ੍ਹਾਂ ਪਏ ਮਾਰਦੇ ਹਨ, ਬਸ ਸਿਰਫ ਨੀਅਤ ਦਾ ਫਰਕ ਹੈ। ਨੀਅਤ ਦੇ ਫਰਕ ਨਾਲ ਕਿੰਨਾ ਫਰਕ ਪੈ ਗਿਆ? ਅਤੇ ਜਿਸ ਦੀ ਨੀਅਤ ਵਿੱਚ ਫਰਕ ਹੈ, ਨੀਅਤ ਖਰਾਬ ਹੈ, ਜਿਵੇਂ ਕੋਈ ਬੈਠਾ ਪਾਠ ਕਰ ਰਿਹਾ ਹੈ ਕਿ ਕੋਈ ਗਾਹਕ ਆਵੇ ਅਤੇ ਮੈਂ ਉਹਦਾ ਬੋਝਾ ਕੱਟ ਲਵਾਂ, ਇਹਦੀ ਨੀਅਤ ਵਿੱਚ ਕਿਹੜਾ ਫਰਕ ਹੈ? ਉਹਨੂੰ ਪਾਠ ਕੀ ਫਲ ਦੇਵੇਗਾ? ਆ ਕਈ ਦੇਖਿਆ ਹਰ ਵੇਲੇ ਮਾਲਾ ਕਮਾਈ ਜਾਂਦੇ ਨੇ, ਕਮਾਈ ਜਾਂਦੇ ਨੇ, ਵਿੱਚ ਗੱਲਾਂ ਵੀ ਕਰੀ ਜਾਂਦੇ ਨੇ। ਵੀ ਜਦੋਂ ਗੱਲਾਂ ਕਰਦੇ ਹਾਂ ਉਦੋਂ ਮਾਲਾ ਫੇਰਨ ਦਾ ਕੋਈ ਮਤਲਬ ਹੈ? ਬਾਬਾ ਜੀ ਆਖਦੇ ਸਨ, ਕੋਈ ਮਤਲਬ ਨਹੀਂ, ਇਹ ਖਾਲੀ ਚੱਕੀ ਫੇਰਨੀ ਹੈ। ਖਾਲੀ ਚੱਕੀ ਫਿਰਨਾ ਮਤਲਬ ਹੈ ਵੀ ਵਿੱਚ ਦਾਣੇ ਨਹੀਂ ਪਾਉਂਦੇ ਤੇ ਚੱਕੀ ਨੂੰ ਘੁਮਾਈਏ ਥੱਲੋਂ ਆਟਾ ਨਿਕਲੇਗਾ। ਇਸੇ ਤਰ੍ਹਾਂ ਜੇ ਮਾਲਾ ਫਿਰਦੇ ਹਾਂ, ਗੱਲਾਂ ਕਰਦੇ ਹਾਂ, ਨਾਮ ਜਪਿਆ ਨਹੀਂ ਜਾ ਰਿਹਾ, ਮਾਲਾ ਫਿਰਨੀ ਹੈ, ਉਹ ਖਾਲੀ ਚੱਕੀ ਘੁਮਾ ਰਹੇ ਹਾਂ, ਉਹਦਾ ਲਾਭ ਤਾਂ ਕੋਈ ਨਹੀਂ। ਜਿੰਨਾ ਚਿਰ ਨੀਅਤ ਬੰਦੇ ਦੀ ਰਾਸ ਨਹੀਂ ਹੁੰਦੀ, ਉਹਨਾਂ ਚਿਰ ਉਸਦਾ ਜਪ ਤਪ ਵੀ ਸਫਲ ਨਹੀਂ ਹੁੰਦਾ, ਲਾਭਦਾਇਕ ਨਹੀਂ। ਇਸ ਲਈ ਸਾਹਿਬ ਨੇ ਆਖਿਆ ਜਿਸ ਵੇਲੇ ਚੌਥੀ ਨਿਵਾਜ਼ ਪੜ੍ਹੇ ਤਾਂ ਨੀਅਤ ਰਾਸ ਦੀ ਪ੍ਰਤੱਗਿਆ ਕਰ ਲਵੇ, ਅਤੇ ਅਖੀਰਲੀ ਮੋਹਰ ਹੈ ਜਦੋਂ ਆਖਿਆ ਸੌਣ ਵੇਲੇ ਪੜ੍ਹੇ ਤਾਂ ਆਪਣੇ ਗੁਰੂ ਦੀ ਸਿਫਤ ਵਿੱਚ ਸਮਾਂ ਗੁਜ਼ਾਰਨਾ, ਅਤੇ ਜਿਵੇਂ ਜਿਵੇਂ ਸਿਫਤ ਕਰੇਗਾ ਤਿਵੇਂ ਤਿਵੇਂ ਤੇਰੇ ਮਨ ਦੀ ਮੈਲ ਉਤਰ ਜਾਏ। ਆਖਿਆ ਜਿਵੇਂ ਸੌਣ ਵੇਲੇ ਬੰਦਾ ਸੋਚ ਕੇ ਜੋ ਸੋਚੇ ਉਹੀ ਸਾਨੂੰ ਸੁਪਨੇ ਵਿੱਚ ਨਜ਼ਰ ਆਉਂਦਾ, ਉਸੇ ਤਰ੍ਹਾਂ ਦੇ ਸੁਪਨੇ ਆਉਂਦੇ ਹਨ। ਜੇ ਸੌਣ ਲੱਗੇ ਬੰਦਾ ਉਸ ਵਾਹਿਗੁਰੂ ਦੀ ਸਿਫਤ ਲੈ ਕੇ ਮਨ ਵਿੱਚ ਸੌਏਗਾ ਤਾਂ ਉਹਦਾ ਸੁੱਤਾ ਹੋਇਆ ਵੀ ਸਫਲ ਹੋ ਜਾਏਗਾ, ਸੁੱਤਾ ਹੋਇਆ ਵੀ ਗੁਣ ਗਾਏਗਾ, ਗੁਣ ਗਾਵਤ ਤੇਰੀ ਉਤਰਸ ਮੈਲ। ਪੰਜਵੀਂ ਸਿਫਤ ਸੁਣਾਏ। ਸੋ ਸਭ ਤੋਂ ਜ਼ਰੂਰੀ ਹੈ ਨੀਅਤ ਸਾਫ ਰੱਖਣੀ। ਆਖਿਆ ਭਾਵੇਂ ਕੰਬਲੀ ਪਾਈ ਫਿਰ ਰੱਬ ਮਿਲ ਜਾਏਗਾ, ਨਹੀਂ ਮਿਲੇਗਾ, ਕਿਉਂ ਸੌ ਤੇਰੇ ਅੰਦਰ ਹੈ। ਬੁੱਲੇ ਸ਼ਾਹ ਨੇ ਆਖਿਆ ਬੁੱਲਿਆ ਸਾਈਂ ਤੇਥੋਂ ਵੱਖ ਨਹਾ, ਫਰਕ ਵੀ ਵਿੱਚੋਂ ਕੱਖ ਨਹਾ, ਪਰ ਵੇਖਣ ਵਾਲੀ ਅੱਖ ਨਹਾ। ਇਹ ਅੱਖ ਖੁੱਲਦੀ ਹੈ ਉਸਦੀ ਜਿਸ ਦੀ ਬਣ ਗਈ। ਆ ਕਦੇ ਕਦੇ ਕੈਂਪ ਲੱਗਦੇ ਹਨ ਅੱਖਾਂ ਦੇ, ਵੱਡੇ ਡਾਕਟਰ ਆਉਂਦੇ ਹਨ ਅਤੇ ਕਰ ਕਰਕੇ ਮੁਆਇਨਾ ਅਤੇ ਫਿਰ ਓਪਰੇਸ਼ਨ ਕਰਦੇ ਹਨ, ਅਤੇ ਜਦੋਂ ਪੱਟੀ ਖੋਲ੍ਹਦੇ ਹਨ ਤਾਂ ਫਿਰ ਅੰਨੀਆਂ ਅੱਖਾਂ ਸੁਜਾਕੀਆਂ ਹੋ ਜਾਂਦੀਆਂ ਹਨ। ਬਾਬੇ ਨੇ ਆਖਿਆ ਮੇਰੀ ਸੰਗਤ ਵਿੱਚ ਜਿਸ ਵੇਲੇ ਤੂੰ ਭਾਵਨਾ ਨਾਲ ਆਵੇਂਗਾ ਤਾਂ ਤੇਰੀ ਅੱਖ ਖੁੱਲ੍ਹੇਗੀ, ਤੇਰੇ ਕੰਨਾਂ ਵਿੱਚ ਸਰੋਤ ਪਵੇਗੀ, ਤੇਰਾ ਹਿਰਦਾ ਅਨੁਭਵ ਕਰੇਗਾ, ਤੇਰੇ ਅੰਦਰ ਚਾਨਣ ਹੋ ਜਾਵੇਗਾ। ਪਰ ਉਹਨਾਂ ਦੇ ਅੰਦਰ ਹੁੰਦਾ ਹੈ ਜਿਨ੍ਹਾਂ ਨੂੰ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਹੁੰਦੀ ਹੈ, ਬਾਣੀ ਤੇ ਜਿਨ੍ਹਾਂ ਨੇ ਅਮਲ ਕੀਤਾ ਹੋਵੇ। ਜਿਵੇਂ ਇੱਕ ਸਰਬ ਧਰਮ ਸੰਮੇਲਨ ਹੋ ਰਿਹਾ ਸੀ, ਸਾਰੇ ਧਰਮਾਂ ਦੇ ਸੰਤ ਮਹਾਂਪੁਰਸ਼ ਇਕੱਠੇ ਹੋ ਰਹੇ ਸਨ, ਅਤੇ ਨਾਨਕ ਸਰ ਕਲੇਰਾਂ ਵੱਲੋਂ ਪਹੁੰਚੇ ਉੱਥੇ ਬਾਬਾ ਸੁਖਦੇਵ ਸਿੰਘ ਜੀ, ਮੰਦਰਾਂ ਵਾਲੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਉੱਥੇ ਸਿੱਖਾਂ ਦਾ ਅਤੇ ਹਿੰਦੂਆਂ ਦਾ ਇਕੱਠਾ ਪ੍ਰੋਗਰਾਮ ਸੀ ਸਾਂਝਾ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਇੱਕ ਪਾਸੇ ਗੀਤਾ ਰਮਾਇਣ ਦਾ ਪ੍ਰਕਾਸ਼। ਸਾਰੇ ਲੋਕ ਜਾਂਦੇ ਸੀ, ਦੋਨਾਂ ਥਾਵਾਂ 'ਤੇ ਮੱਥਾ ਟੇਕਦੇ ਸਨ, ਅਤੇ ਜਦੋਂ ਸੰਤ ਗਏ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਜਾ ਕੇ ਸਟੇਜ 'ਤੇ ਬੈਠ ਗਏ, ਅਤੇ ਜਦੋਂ ਸੰਤਾਂ ਦਾ ਸਮਾਂ ਆਇਆ ਸਟੇਜ 'ਤੇ ਬੋਲਣ ਦਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਬੇਨਤੀ ਕੀਤੀ। ਬੜੇ ਲੋਕਾਂ ਦੇ ਮਨ ਵਿੱਚ ਸ਼ੰਕਾ ਆਈ ਹੋਵੇਗੀ ਕਿ ਇਹਨਾਂ ਨੇ ਸਭ ਥਾਵਾਂ 'ਤੇ ਮੱਥਾ ਕਿਉਂ ਨਹੀਂ ਟੇਕਿਆ, ਅਤੇ ਉਸਦਾ ਉੱਤਰ ਮੇਰੇ ਵੱਲੋਂ ਇਉਂ ਹੈ। ਕਹਿਣ ਲੱਗੇ ਮੈਂ ਕੋਈ ਕੱਟੜਪੰਥੀ ਨਹੀਂ, ਅਸੀਂ ਮੰਨਣ ਵਾਲੇ ਹਾਂ, ਭਗਵਾਨ ਰਾਮ ਭਗਵਾਨ ਕ੍ਰਿਸ਼ਨ ਸਭ ਨੂੰ ਮੰਨਦੇ, ਪਰ ਸਾਡਾ ਮੁੱਖ ਧਰਮ ਗੁਰੂ ਗ੍ਰੰਥ ਸਾਹਿਬ ਹੈ, ਅਤੇ ਤੁਸੀਂ ਕਹਿੰਦੇ ਹੋਵੋਗੇ ਕਿ ਫਿਰ ਮੱਥਾ ਕਿਉਂ ਨਹੀਂ ਟੇਕਿਆ, ਗੀਤਾ ਨੂੰ ਮੱਥਾ ਕਿਉਂ ਨਹੀਂ ਟੇਕਿਆ, ਰਮਾਇਣ ਨੂੰ ਮੱਥਾ ਕਿਉਂ ਨਹੀਂ ਟੇਕਿਆ। ਪਰ ਸਾਧ ਸੰਗਤ ਮੈਂ ਮੱਥਾ ਟੇਕਿਆ, ਪਰ ਜਿਵੇਂ ਤੁਸੀਂ ਟੇਕਿਆ ਉਵੇਂ ਨਹੀਂ ਟੇਕਿਆ, ਜਿਵੇਂ ਮੈਂ ਟੇਕਿਆ ਹੈ ਉਹ ਕੋਈ ਤਰੀਕਾ ਹੋਰ ਸੀ। ਕਹਿਣ ਲੱਗੇ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅਤੇ ਉਸ ਵੇਲੇ ਮਨ 'ਚ ਅਰਦਾਸ ਕੀਤੀ, ਗੁਰੂ ਨੂੰ ਪੁੱਛਿਆ ਕਿ ਮਹਾਰਾਜ ਮੈਂ ਹੁਣ ਗੀਤਾ ਅੱਗੇ ਅਤੇ ਰਮਾਇਣ ਅੱਗੇ ਵੀ ਮੱਥਾ ਟੇਕਾਂ, ਤਾਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੀਤਾ ਬੋਲ ਪਈ, ਕਹਿਣ ਲੱਗੀ ਮੈਂ ਵੀ ਇੱਥੇ ਹੀ ਹਾਂ। ਧੰਨ ਧੰਨ ਉਹ ਰਾਮ ਬੇਨ ਬਾਜੇ, ਮਧੁਰ ਮਧੁਰ ਤੁਨ ਅਨਹਦ ਗਾਜੈ, ਧੰਨ ਧੰਨ ਮੇਘਾ ਰੋਮਾਵਲੀ, ਧੰਨ ਧੰਨ ਕ੍ਰਿਸ਼ਨ ਓਡੈ ਕੰਬਲੀ, ਧੰਨ ਧੰਨ ਤੂੰ ਮਾਤਾ ਦੇਵਕੀ, ਜੈ ਗ੍ਰਹਿ ਰਮਈਆ ਕਮਲਾਪਤੀ, ਧੰਨ ਧੰਨ ਬਨਖੰਡ ਬਿੰਦਰਾ ਬਨਾ, ਜੈ ਖੇਲੈ ਸ੍ਰੀ ਨਾਰਾਇਣਾ, ਬੇਨ ਬਜਾਵੈ ਗੋਦਨ ਚਰੈ, ਨਾ ਮੈਂ ਕਾ ਸਵਾਮੀ ਆਨੰਦ ਕਰੈ। ਗੀਤਾ ਨੇ ਸੰਸਾ ਹੱਲ ਕਰ ਦਿੱਤਾ ਕਿ ਕ੍ਰਿਸ਼ਨ ਤਾਂ ਇੱਧਰ ਹੀ ਬੋਲਦਾ ਪਿਆ ਹੈ, ਤਾਂ ਮਨ ਵਿੱਚ ਸੋਚਿਆ ਵੀ ਰਾਮ ਨੂੰ ਤਾਂ ਮੱਥਾ ਟੇਕਣਾ ਹੀ ਹੈ, ਤਾਂ ਰਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗੂੰਜ ਉੱਠਿਆ, ਰਾਮ ਚੰਦ ਕੀ ਲਿਸ਼ਟਕਾ ਜਿਹਨੇ ਮਾਰਿਆ ਰੋਗ, ਅਤੇ ਰਾਮ ਰਾਮ ਤਾਂ ਬਾਣੀ ਵਿੱਚ 2533 ਵਾਰ ਆਉਂਦਾ ਹੈ, ਅਤੇ ਭਗਵਾਨ ਕ੍ਰਿਸ਼ਨ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰੀ ਹੈ, ਅਤੇ ਅੱਲਾ ਦਾ ਨਾਮ 42 ਵਾਰ ਹੈ, ਅਤੇ ਵਾਹਿਗੁਰੂ ਦਾ ਨਾਮ 13 ਵਾਰ ਹੈ, ਅਤੇ ਵਾਹਿਗੁਰੂ ਦਾ ਨਾਮ 3 ਵਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਜੀ ਵੀ ਬੈਠੇ ਹਨ, ਸ੍ਰੀ ਕ੍ਰਿਸ਼ਨ ਜੀ ਵੀ ਬੈਠੇ ਹਨ, ਹਰੀ ਵੀ ਬੈਠਾ ਹੈ। ਇਸ ਲਈ ਮੈਂ ਸੋਚਿਆ ਕਿ ਮੈਨੂੰ ਟਕਵੰਜ ਕਰਨ ਦੀ ਲੋੜ ਕੀ ਹੈ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਤਾਂ ਮੇਰਾ ਸਭ ਥਾਂ ਟੇਕਿਆ ਗਿਆ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਹਨ। ਇਸ ਲਈ ਸਾਧ ਸੰਗਤ ਜੀ ਵੱਖਰੀਆਂ ਵੱਖਰੀਆਂ ਪੋਥੀਆਂ ਪ੍ਰਕਾਸ਼ ਕਰਨ ਦੀ ਲੋੜ ਨਹੀਂ, ਇੱਕ ਨੂੰ ਹੀ ਮੰਨ ਲਓ, ਸਭ ਕੁਝ ਇਸ ਦੇ ਵਿੱਚ ਹੀ ਹੈ। ਇਸ ਕਰਕੇ ਮੈਂ ਖਿਮਾ ਚਾਹੁੰਦਾ ਹਾਂ, ਜੇ ਕਿਸੇ ਦਾ ਮਨ ਦੁਖਿਆ ਹੈ ਮੈਂ ਮੱਥਾ ਟੇਕਿਆ ਔਰ ਇਸ ਤਰੀਕੇ ਨਾਲ ਟੇਕਿਆ ਜਿਵੇਂ ਤੁਸੀਂ ਮੱਥਾ ਟੇਕ ਰਹੇ ਸੀ ਮੈਂ ਉਸ ਤਰ੍ਹਾਂ ਨਹੀਂ ਟੇਕ ਸਕਿਆ ਵੈਸੇ ਮੈਂ ਟੇਕਿਆ ਹੈ। ਉਸ ਸਭਾ ਵਿੱਚ ਬੈਠੇ ਵੱਡੇ ਵੱਡੇ ਹਿੰਦੂ ਧਰਮ ਦੇ ਮਹਾਂਪੁਰਸ਼ ਅਤੇ ਹੋਰ ਹਰਿਦੁਆਰ ਤੋਂ ਆਏ ਸੰਤ ਅਤੇ ਸਾਰੇ ਧਰਮਾਂ ਦੇ ਮਹਾਂਪੁਰਸ਼ ਸਾਰੇ ਇਸ ਗੱਲ ਨੂੰ ਮੰਨ ਗਏ ਕਿ ਸੱਚਮੁੱਚ ਜੇ ਸਭ ਦੇ ਸਾਂਝੇ ਗੁਰੂ ਹਨ ਤਾਂ ਉਹ ਇਸ ਸਮੇਂ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਸਾਧ ਸੰਗਤ ਬੋਲੋ ਸ੍ਰੀ
ਵਾਹਿਗੁਰੂ।
ਮਹਾਂਪੁਰਖਾਂ ਦਾ ਹਿਰਦਾ ਸ਼ੁੱਧ ਸੀ ਇਸ ਲਈ ਅਨੁਭਵ ਹੋ ਗਿਆ, ਅੰਦਰ ਚਾਨਣ ਹੋ ਗਿਆ ਅਤੇ ਉਹਨਾਂ ਦਾ ਕਿਹਾ ਹੋਇਆ ਸਭ 'ਤੇ ਅਸਰ ਕਰ ਗਿਆ ਕਿਉਂਕਿ ਜੈਸੀ ਮਤ ਦੇ ਤੈਸਾ ਪ੍ਰਕਾਸ਼। ਅੱਜ ਸਾਡੇ ਹਿੰਦੁਸਤਾਨ ਵਿੱਚ 100 ਚੋਂ 90 ਲੜਾਈਆਂ ਧਰਮ ਪਿੱਛੇ ਹੋ ਰਹੀਆਂ ਹਨ। ਇਹ ਸਿਆਸੀ ਲੀਡਰ ਧਰਮ ਦੇ ਪਿੱਛੇ ਹੀ ਲੜਾਈਆਂ ਕਰਾਈ ਜਾਂਦੇ ਹਨ। ਜਦੋਂ ਤੁਰਕ ਦਾ ਰਾਜ ਆਇਆ ਉਹਨਾਂ ਨੇ ਮੰਦਰ ਢਾ ਕੇ ਮਸੀਤ ਬਣਾ ਦਿੱਤੀ ਅਤੇ ਜਦੋਂ ਹਿੰਦੂ ਦਾ ਰਾਜ ਆਇਆ ਉਹਨਾਂ ਨੇ ਮਸੀਤ ਢਾ ਕੇ ਮੰਦਰ ਬਣਾ ਦਿੱਤਾ। ਕਿੰਨੇ ਆਪਸ ਵਿੱਚ ਲੜ ਮਰੇ, ਕੀ ਉਹ ਰੱਬ ਦਾ ਘਰ ਨਹੀਂ ਸੀ? ਰੱਬ ਦੇ ਘਰ ਦੀ ਬੇਅਦਬੀ ਕਰ ਰਹੇ ਹਾਂ। ਇਹ ਤਾਂ ਜਦੋਂ ਲੋਕਾਂ ਦੀਆਂ ਅੱਖਾਂ ਖੁੱਲ੍ਹਣਗੀਆਂ ਕਿਸੇ ਸਮੇਂ ਤਾਂ ਸੋਚਣਗੇ ਕਿ ਕਿਹੜੇ ਗ੍ਰੰਥ ਨੂੰ ਮੰਨੀਏ ਜਿਹੜਾ ਸਾਰਿਆਂ ਦੀ ਆਵਾਜ਼ ਇਕੱਠੀ ਦੇਵੇ। ਉਸ ਸਮੇਂ ਸਭ ਦਾ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁੱਕ ਜਾਵੇਗਾ। ਸੋ ਇਸ ਤਰ੍ਹਾਂ ਦਾ ਸਰਬ ਸਾਂਝੀਵਾਲਤਾ ਦਾ ਸਿਰਫ ਉਪਦੇਸ਼ ਹੀ ਨਹੀਂ ਦੇਣਾ, ਇਸ ਉੱਪਰ ਅਮਲ ਵੀ ਕਰਨਾ ਹੈ। ਇਹ ਅਮਲ ਕੀਤਾ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ। ਇੱਕ ਹੁੰਦੀ ਆ ਹੋਣੀ ਅਤੇ ਇੱਕ ਹੁੰਦੀ ਆ ਅਣਹੋਣੀ। ਅਸਲ ਚਮਤਕਾਰ ਤਾਂ ਉਹ ਹੀ ਹੁੰਦਾ ਹੈ ਜੋ ਅਣਹੋਣੀ ਨੂੰ ਹੋਣੀ ਵਿੱਚ ਬਦਲ ਦੇਵੇ। ਜੋ ਵੀ ਕੋਈ ਸੰਤ ਅੱਜ ਤੱਕ ਬਣਿਆ ਜਾਂ ਭਗਤ ਬਣਿਆ ਤਾਂ ਉਹ ਸੰਸਾਰ ਨੂੰ ਤਿਆਗ ਕੇ ਹੀ ਬਣਿਆ, ਸੰਸਾਰ ਦੇ ਝਮੇਲਿਆਂ ਨੂੰ ਛੱਡ ਕੇ ਬਣਿਆ। ਪਰ ਜੇ ਕਦੇ ਕੋਈ ਐਸਾ ਹੋਇਆ ਜਿਹੜਾ ਰਾਜ ਭਾਗ ਦੇ ਵਿੱਚ ਰਹਿ ਕੇ ਭਗਤ ਬਣਿਆ ਤਾਂ ਉਸ ਦੀ ਵਡਿਆਈ ਬਾਕੀਆਂ ਨਾਲੋਂ ਵੱਡੀ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕਰਦਿਆਂ ਬਚਨ ਕੀਤਾ ਹੈ, ਭਗਤ ਵੱਡਾ ਰਾਜਾ ਜਨਕ ਹੈ। ਜਦੋਂ ਇਹ ਬਚਨ ਕੀਤਾ ਤਾਂ ਸਾਰੇ ਹੈਰਾਨ ਹੋ ਗਏ, ਪੁੱਛਣ ਲੱਗੇ ਮਹਾਰਾਜ ਸੁਣਿਆ ਸੀ ਵੱਡਾ ਤਹਿਸੀਲਦਾਰ ਹੁੰਦਾ ਛੋਟਾ ਹੁੰਦਾ ਹੈ, ਵੱਡਾ ਥਾਣੇਦਾਰ ਛੋਟਾ ਥਾਣੇਦਾਰ ਵੀ ਸੁਣਿਆ ਸੀ, ਪਰ ਅੱਜ ਕਮਾਲ ਦੀ ਗੱਲ ਹੈ ਵੀ ਇਹ ਵੱਡਾ ਭਗਤ ਅਤੇ ਛੋਟਾ ਭਗਤ ਵੀ ਕੋਈ ਹੋਇਆ? ਇਹ ਕੀ ਅੱਜ ਸੁਣ ਰਹੇ ਹਾਂ ਕਿ ਭਗਤ ਵੱਡਾ ਰਾਜਾ ਜਨਕ ਹੈ? ਤਾਂ ਭਾਈ ਸਾਹਿਬ ਜੀ ਨੇ ਨਾਲ ਹੀ ਜਵਾਬ ਦਿੱਤਾ, ਕਹਿਣ ਲੱਗੇ ਹਾਂ ਕਿਉਂ ਵੱਡਾ? ਕਿਉਂਕਿ ਗੁਰਮੁਖ ਮਾਇਆ ਵਿੱਚ ਉਦਾਸੀ, ਸਭ ਕੋਈ ਮਾਇਆ ਛੱਡ ਕੇ ਰਾਜ ਭਾਗ ਛੱਡ ਕੇ ਭਗਤੀ ਕਰਦਾ ਹੈ, ਪਰ ਰਾਜੇ ਜਨਕ ਨੇ ਮਾਇਆ ਦੇ ਹੁੰਦਿਆਂ ਰਾਜ ਭਾਗ ਦੇ ਵਿੱਚ ਰਹਿ ਕੇ ਭਗਤੀ ਕੀਤੀ ਹੈ, ਇਸ ਲਈ ਇਸਦਾ ਦਰਜਾ ਉਹਨਾਂ ਨਾਲੋਂ ਵੱਡਾ ਹੋ ਗਿਆ ਹੈ। ਸੋ ਠੀਕ ਇਸੇ ਤਰ੍ਹਾਂ ਅੱਜ ਬਾਬਾ ਨੰਦ ਸਿੰਘ ਜੀ ਦੇਹਰਾਦੂਨ ਪੌਂਦਾ ਵਿਖੇ ਵਿਰਾਜਮਾਨ ਹਨ, ਕੀਰਤਨ ਹੋਇਆ, ਬਾਬਾ ਜੀ ਨੇ ਆਪ ਬਾਣੀ ਕੀਤੀ। ਗੁਰੂ ਪਿਆਰਿਓ, ਅੱਜ ਅਸੀਂ ਬਾਬਾ ਜੀ ਦੀਆਂ ਸਾਖੀਆਂ ਰਾਗੀਆਂ ਪਾਸੋਂ ਜਾਂ ਇਤਿਹਾਸ ਵਿੱਚੋਂ ਪੜ੍ਹ ਕੇ ਸੁਣ ਕੇ ਦੰਗ ਰਹਿ ਜਾਂਦੇ ਹਾਂ, ਪਰ ਖਿਆਲ ਕਰੋ ਉਸ ਸਮੇਂ ਦਾ ਜਦੋਂ ਬਾਬਾ ਨੰਦ ਸਿੰਘ ਜੀ ਆਪ ਬਚਨ ਕਰਦੇ ਹੋਣਗੇ ਅਤੇ ਜਿਨ੍ਹਾਂ ਨੇ ਅੱਖਾਂ ਨਾਲ ਦਰਸ਼ਨ ਅਤੇ ਕੰਨਾਂ ਨਾਲ ਬਚਨ ਸੁਣੇ ਹੋਣਗੇ ਤਾਂ ਉਹਨਾਂ ਦਾ ਕੈਸਾ ਜੀਵਨ ਹੋਵੇਗਾ ਔਰ ਉਹਨਾਂ ਨੂੰ ਕੈਸਾ ਆਨੰਦ ਆਉਂਦਾ ਹੋਵੇਗਾ। ਪਰ ਅਸੀਂ ਤਾਂ ਸਿਰਫ ਉਸ ਸਮੇਂ ਦੀ ਕਲਪਨਾ ਹੀ ਕਰ ਸਕਦੇ। ਬਾਬਾ ਜੀ ਬਚਨ ਕਰ ਰਹੇ ਸਨ ਅਤੇ ਉਸ ਸੰਗਤ ਵਿੱਚ ਬੈਠਾ ਇੱਕ ਪੁਲਿਸ ਅਫਸਰ ਜਿਸ ਦਾ ਰੈਂਕ DSP ਦਾ ਸੀ, ਅੱਜ ਜਦੋਂ ਉਸਨੇ ਬਾਬਾ ਜੀ ਦੇ ਬਚਨ ਸਰਵਣ ਕੀਤੇ ਮਨ ਵਿੱਚ ਇਤਨਾ ਵੈਰਾਗ ਆ ਗਿਆ ਅਤੇ ਮਨ ਵਿੱਚ ਸੋਚਿਆ ਕਿ ਅੱਜ ਹੀ ਨੌਕਰੀ ਛੱਡ ਕੇ ਬਾਬਾ ਜੀ ਦੇ ਚਰਨਾਂ ਵਿੱਚ ਜੀਵਨ ਲਾ ਦੇਣਾ, ਬਾਬਾ ਜੀ ਦੇ ਚਰਨਾਂ ਵਿੱਚ ਦਾਖਲ ਹੋ ਜਾਣਾ, ਇੱਥੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨੀ ਹੈ, ਸੰਸਾਰ ਦਾ ਹੁਣ ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਬਾਬਾ ਜੀ ਮੁਸਕਰਾਏ ਅਤੇ ਆਖਿਆ, ਨਹੀਂ ਡਿਪਟੀ, ਜਿਸ ਡਿਊਟੀ 'ਤੇ ਲੱਗਾ ਹੈ ਉੱਥੇ ਹੀ ਲੱਗਾ ਰਹਿ। ਬੇਨਤੀ ਕੀਤੀ ਜੀ, ਇਹ ਪੁਲਿਸ ਦੀ ਡਿਊਟੀ ਹੈ, ਜਿਸ ਮੰਜ਼ਿਲ 'ਤੇ ਮੈਂ ਤੁਹਾਡੇ ਚਰਨਾਂ ਵਿੱਚ ਰਹਿ ਕੇ ਪਹੁੰਚ ਸਕਦਾ ਹਾਂ, ਇਸ ਮੰਜ਼ਿਲ 'ਤੇ ਮੈਂ ਡਿਊਟੀ ਕਰਦਿਆਂ ਕਿਵੇਂ ਪਹੁੰਚ ਸਕਦਾ ਹਾਂ? ਨਾਲੇ ਇਹ ਪੁਲਿਸ ਦੀ ਡਿਊਟੀ ਵੈਸੇ ਹੀ ਬਦਨਾਮ ਹੈ। ਬਾਬਾ ਜੀ ਨੇ ਆਖਿਆ, ਡਿਪਟੀ ਫਿਕਰ ਨਾ ਕਰ, ਅਸੀਂ ਤੇਰੇ ਕੋਲੋਂ ਬਹੁਤ ਕੰਮ ਲੈਣਾ ਹੈ, ਤੂੰ ਉਹ ਕੰਮ ਕਰ, ਤੈਨੂੰ ਉੱਥੇ ਪਹੁੰਚਾ ਦਿਆਂਗੇ ਜਿੱਥੇ ਤੂੰ ਚਾਹੁੰਦਾ ਹੈ। ਜਿਵੇਂ ਰਾਜੇ ਜਨਕ ਨੂੰ ਖਿਤਾਬ ਮਿਲਿਆ ਕਿ ਭਗਤ ਵੱਡਾ ਰਾਜਾ ਜਨਕ ਹੈ, ਇਸੇ ਤਰ੍ਹਾਂ ਕੋਈ ਸਮਾਂ ਆਵੇਗਾ ਕਿ ਸੰਤਾਂ 'ਚੋਂ ਵੱਡਾ ਸੰਤ ਡਿਪਟੀ ਨਰਿੰਦਰ ਸਿੰਘ ਦਾ ਨਾਮ ਆਵੇਗਾ। ਇਹ ਸੁਣਦਿਆਂ ਹੀ ਡਿਪਟੀ ਤਾਹਾਂ ਮਾਰ ਕੇ ਰੋ ਪਿਆ, ਆਖਿਆ, ਬਾਬਾ ਜੀ ਮੈਂ ਸੰਤ ਨਹੀਂ ਬਣਨਾ, ਮੈਨੂੰ ਤਾਂ ਬਸ ਆਪਣਾ ਕੁੱਤਾ ਹੀ ਬਣਾ ਲਓ ਤਾਂ ਮੇਰੇ ਧੰਨ ਭਾਗ। ਤੋ ਇਹ ਡਿਪਟੀ ਨਰਿੰਦਰ ਸਿੰਘ ਹਰ ਵੇਲੇ ਬਾਬਾ ਜੀ ਨੂੰ ਯਾਦ ਕਰਦਾ ਹੈ ਅਤੇ ਅੱਖਾਂ ਵਿੱਚ ਅੱਥਰੂ ਭਰ ਕੇ ਇਉਂ ਹੀ ਪੜ੍ਹਦਾ ਰਹਿੰਦਾ ਹੈ, ਮੈਂ ਕੁੱਤਾ ਬਾਬੇ ਨੰਦ ਸਿੰਘ ਦਾ ਅਤੇ ਡਿਪਟੀ ਮੇਰਾ ਨਾਮ। ਏਡੀ ਨਿਮਰਤਾ, ਏਡਾ ਤਿਆਗ ਕਿੱਥੋਂ ਮਿਲਿਆ? ਬਾਬਾ ਜੀ ਦੇ ਚਰਨਾਂ ਵਿੱਚੋਂ। ਸਾਧ ਸੰਗਤ ਵੱਲੋਂ ਸ੍ਰੀ ਵਾਹਿਗੁਰੂ। ਡਿਪਟੀ ਨੇ ਬਾਬਾ ਜੀ ਦਾ ਬਚਨ ਮੰਨ ਲਿਆ, ਨੌਕਰੀ ਨਹੀਂ ਛੱਡੀ ਪਰ ਆਪਣਾ ਨਿਤਨੇਮ ਪੱਕਾ ਕਰ ਲਿਆ। ਡਿਪਟੀ ਨੇ ਬਾਬਾ ਜੀ ਦਾ ਬਚਨ ਮੰਨਿਆ, ਨੌਕਰੀ ਵੀ ਨਹੀਂ ਛੱਡੀ ਅਤੇ ਨਿਤਨੇਮ ਵੀ ਨਹੀਂ ਛੱਡਿਆ। ਕੁਝ ਸਮੇਂ ਬਾਅਦ ਬਾਬਾ ਜੀ ਤਾਂ ਭਾਣਾ ਵਰਤਾ ਗਏ ਅਤੇ ਡਿਪਟੀ ਬਾਬਾ ਜੀ ਦੇ ਹੁਕਮ ਅਨੁਸਾਰ ਆਪਣੀ ਨੌਕਰੀ ਨੂੰ ਇੱਕ ਸੇਵਾ ਸਮਝ ਕੇ ਡਿਊਟੀ ਕਰਦਾ ਰਿਹਾ। ਬਾਬਾ ਜੀ ਦਾ ਇਹ ਬਚਨ ਕਿ ਤੇਰੇ ਕੋਲੋਂ ਕੋਈ ਕੰਮ ਲੈਣਾ ਹੈ ਉਹ ਸਮਾਂ ਕਦੋਂ ਆਵੇਗਾ, ਹਰ ਵੇਲੇ ਡਿਪਟੀ ਉਡੀਕ ਰਿਹਾ। ਕੁਝ ਸਮੇਂ ਬਾਅਦ ਜਦੋਂ ਨਰਿੰਦਰ ਸਿੰਘ ਦੀ ਬਦਲੀ ਕਰਕੇ ਰਾਵਲਪਿੰਡੀ ਭੇਜ ਦਿੱਤਾ ਗਿਆ ਅਤੇ 4 ਮਾਰਚ ਦੀ ਰਾਤ ਨੂੰ ਨਰਿੰਦਰ ਸਿੰਘ ਨੂੰ ਇੱਕ ਸੁਪਨਾ ਆਇਆ ਕਿ ਇੱਕ ਸੰਤ ਅਤਰ ਸਿੰਘ ਜੀ ਬੰਸਾਲੀ ਵਾਲੇ ਡਿਪਟੀ ਨੂੰ ਨਾਲ ਲੈ ਕੇ ਬਾਬਾ ਨਾਨਕ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚੇ, ਮੱਥਾ ਟੇਕਿਆ ਅਤੇ ਵਿਰਾਗ ਵਿੱਚ ਡਿਪਟੀ ਰੋਣ ਲੱਗ ਗਿਆ। ਬਾਬਾ ਜੀ ਨੇ ਸਿਰ 'ਤੇ ਹੱਥ ਰੱਖਿਆ ਅਤੇ ਦਿਲਾਸਾ ਦਿੱਤਾ ਅਤੇ ਫਰਮਾਇਆ, ਡਿਪਟੀ ਉੱਠ, ਸਮਾਂ ਬੀਤਦਾ ਜਾਂਦਾ ਹੈ। ਤਾਂ ਸਤਿਬਚਨ ਕਹਿ ਕੇ ਉੱਠਿਆ ਤਾਂ ਸਾਹਮਣੇ ਕੁਝ ਫਾਸਲੇ 'ਤੇ ਇੱਕ ਆਦਮੀ ਨੂੰ ਦੇਖਿਆ ਜੋ ਬੜਾ ਲੰਮਾ ਅਤੇ ਚਿੱਟੇ ਸਫੈਦ ਕੱਪੜੇ ਸੰਤਾਂ ਵਾਲੇ ਪਾਏ ਹੋਏ ਹਨ ਅਤੇ ਜੀਭ ਬੜੀ ਵੱਡੀ ਲਮਕ ਰਹੀ ਹੈ ਅਤੇ ਉਸ ਜੀਭ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ। ਬਾਬਾ ਜੀ ਨੇ ਪੁੱਛਿਆ, ਡਿਪਟੀ ਕੋਈ ਸਮਝ ਆਈ? ਨਹੀਂ ਮਹਾਰਾਜ। ਕਹਿਣ ਲੱਗੇ, ਇਹ ਕਲਯੁਗ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਕਲਯੁਗ ਹੈ ਨਾ ਉਹ ਸੰਤ ਦੇ ਰੂਪ ਵਿੱਚ ਆਵੇਗਾ। ਜੋ ਆਪਣੇ ਆਪ ਨੂੰ ਕਹਾਉਣਗੇ ਤਾਂ ਸੰਤ ਗੁਰੂ ਅਤੇ ਕੰਮ ਉਹਨਾਂ ਦੇ ਬਹੁਤ ਮਾੜੇ ਹੋਣਗੇ ਜਿਨ੍ਹਾਂ ਬਾਰੇ ਲੋਕਾਂ ਨੂੰ ਬਹੁਤ ਦੇਰ ਬਾਅਦ ਹੀ ਪਤਾ ਲੱਗੇਗਾ। ਬਾਬਾ ਜੀ ਨੇ ਕਲਯੁਗ ਦਾ ਅਸਲੀ ਰੂਪ ਨਰਿੰਦਰ ਸਿੰਘ ਨੂੰ ਦਿਖਾ ਦਿੱਤਾ ਸੁਪਨੇ ਦੇ ਵਿੱਚ। ਨਰਿੰਦਰ ਸਿੰਘ ਨੇ ਬੇਨਤੀ ਕੀਤੀ, ਬਾਬਾ ਜੀ ਹੁਕਮ ਦਿਓ ਮੈਂ ਇਸ ਨੂੰ ਮਾਰ ਦਿਆਂ। ਬਾਬਾ ਜੀ ਨੇ ਆਖਿਆ, ਨਹੀਂ ਤੂੰ ਇਸ ਨੂੰ ਮਾਰ ਨਹੀਂ ਸਕਦਾ, ਤੂੰ ਆਪਣਾ ਆਪ ਇਸ ਤੋਂ ਬਚਾ ਲੈ ਅਤੇ ਹੋਰ ਵੀ ਸਿੱਖਾਂ ਨੂੰ ਬਚਾ, ਕਿਉਂਕਿ ਇਸਨੇ ਵੀ ਤਪੱਸਿਆ ਕਰਕੇ ਰਾਜ ਲਿਆ ਹੈ। ਇਹ ਬਚਨ ਪੂਰਾ ਹੋਣ ਦੇ ਨਾਲ ਹੀ ਡਿਪਟੀ ਦੀ ਅੱਖ ਖੁੱਲ੍ਹ ਗਈ ਅਤੇ ਆਪਣੇ ਰੋਜ਼ ਦੇ ਨਿਤਨੇਮ ਅਨੁਸਾਰ ਜਦੋਂ ਡਿਪਟੀ ਇਸ਼ਨਾਨ ਪਾਣੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਹਾਜ਼ਰ ਹੋਇਆ ਤਾਂ ਕੀ ਦੇਖਿਆ ਕਿ ਸਤਿਗੁਰ ਦੇ ਕਮਰੇ ਵਿੱਚ ਚਾਦਰ ਦੇ ਉੱਪਰ ਕਲਯੁਗ ਦੇ ਪੈਰਾਂ ਦੇ ਨਿਸ਼ਾਨ ਹਨ। 4 ਮਾਰਚ ਨੂੰ ਇਹ ਸੁਪਨਾ ਆਇਆ ਅਤੇ 6 ਮਾਰਚ ਨੂੰ ਸ਼ਹਿਰ ਵਿੱਚ ਰੌਲਾ ਪੈ ਗਿਆ। ਅਖੇ ਇੱਕ ਪੀਰ ਨੇ ਮੁਸਲਮਾਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਰਾਵਲਪਿੰਡੀ ਚਲੇ ਜਾਓ ਅਤੇ ਸ਼ਹਿਰ ਨੂੰ ਲੁੱਟ ਲਓ ਅਤੇ ਅੱਗ ਲਾ ਕੇ ਸ਼ਹਿਰ ਨੂੰ ਫੂਕ ਦਿਓ, ਇਹ ਖੁਦਾ ਦਾ ਹੁਕਮ ਹੈ। ਗੁਰਮੁਖ ਪਿਆਰਿਓ, ਕਦੇ ਇਸ ਭੁਲੇਖੇ 'ਚ ਨਾ ਰਿਹੋ, ਇਹੋ ਜਿਹੇ ਹੁਕਮ ਕਦੇ ਵੀ ਖੁਦਾ ਨਹੀਂ ਕਰਦਾ। ਖੁਦਾ ਕਦੇ ਵੀ ਕਿਸੇ ਇਨਸਾਨ ਨੂੰ ਦੁੱਖ ਨਹੀਂ ਦਿੰਦਾ। ਇਹੋ ਜਿਹੇ ਹੁਕਮ ਤਾਂ ਇਹ ਸ਼ੈਤਾਨ ਦੀ ਕਾਢ ਹੈ ਕਿ ਖੁਦਾ ਦੇ ਨਾਂ 'ਤੇ ਹਿੰਸਾ ਕਰਾਉਣੀ। ਜਦੋਂ ਅੱਜ 6 ਤਰੀਕ ਨੂੰ DC ਵੱਲੋਂ ਡਿਪਟੀ ਨਰਿੰਦਰ ਸਿੰਘ ਨੂੰ ਹੁਕਮ ਆਇਆ ਕਿ ਤੂੰ ਰਾਵਲਪਿੰਡੀ ਪਹੁੰਚ ਜਾ ਕਿਉਂਕਿ ਉੱਥੇ ਫਸਾਦ ਸ਼ੁਰੂ ਹੋ ਗਏ ਹਨ, ਤਾਂ ਡਿਪਟੀ ਨਰਿੰਦਰ ਸਿੰਘ ਇੱਕ ਸੇਠ ਦੀ ਗੱਡੀ ਵਿੱਚ ਬੈਠ ਕੇ ਰਾਵਲਪਿੰਡੀ ਕੋਤਵਾਲੀ ਪਹੁੰਚ ਗਿਆ। ਉੱਥੇ ਆਵਾਜ਼ਾਂ ਆ ਰਹੀਆਂ ਹਨ, ਅੱਲਾਹੁ ਅਕਬਰ, ਸਤਿ ਸ਼੍ਰੀ ਅਕਾਲ। ਡਿਪਟੀ ਨੇ ਇੰਸਪੈਕਟਰ ਨੂੰ ਆਖਿਆ ਕਿ ਚੱਲ ਰਾਜਾ ਬਾਜ਼ਾਰ ਤੋਂ ਚੱਲੀਏ। ਇੰਸਪੈਕਟਰ ਨੇ ਆਖਿਆ, ਜੀ ਉੱਥੇ ਜਾਣਾ ਠੀਕ ਨਹੀਂ ਹੈ, ਜੇ ਉੱਥੇ ਗਏ ਤਾਂ ਫਿਰ ਸਾਨੂੰ ਕਤਲ ਕਰ ਦੇਣਗੇ, ਬੜਾ ਭਾਰੀ ਘਮਸਾਨ ਪੈ ਰਿਹਾ ਹੈ। ਇੰਸਪੈਕਟਰ ਤਾਂ ਟਾਲਾ ਵੱਟ ਗਿਆ ਅਤੇ ਡਿਪਟੀ ਤੁਰ ਪਿਆ ਉੱਧਰ ਨੂੰ, ਕਿਉਂਕਿ ਡਿਪਟੀ ਨੂੰ ਬਾਬਾ ਜੀ ਨੇ ਸਭ ਕੁਝ ਪਹਿਲਾਂ ਹੀ ਦਿਖਾ ਦਿੱਤਾ ਸੀ ਅਤੇ ਇਸ ਕਰਕੇ ਡਿਪਟੀ ਨੂੰ ਭਰੋਸਾ ਸੀ ਕਿ ਜਿਸ ਦਾ ਸਾਹਿਬ ਡਾਡਾ ਹੋਏ ਇਸ ਨੂੰ ਮਾਰ ਨਾ ਸਾਕੇ ਕੋ।
ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਾਕੇ ਕੋਈ, ਮਾਰ ਨਾ ਸਾਕੇ ਕੋਈ। ਬਖਸ਼ ਦੇ ਵਡਿਆਏ
ਸੇਵਕ ਰਹਿ ਸਰਨਾਈ ਆਪੇ ਬਖਸ਼ੇ ਦੇ ਵਡਿਆਏ,
ਇਸ ਦੇ ਉੱਪਰ ਨੂੰ ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਸਦਾ ਸਾਹਿਬ ਡਾਂਟਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਗੁਰਮਤਿ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੈ ਨਾ ਫੇਰ, ਨਾ ਮੇਰਾ ਤੇ ਸਹਿਜ ਸਮਾਏ,
ਆਵੇ ਨਾ ਜਾਏ ਨਾ ਦੁੱਖ ਪਾਏ, ਨਾ ਮੇਰਾ ਤੇ ਸਹਿਜ ਸਮਾਏ,
ਨਾਨਕ ਗੁਰਮੁਖ ਵੇਖੈ ਹਜ਼ੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ,
ਨਾਨਕ ਗੁਰਮੁਖ ਵੇਖੈ ਹਜ਼ੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ,
ਜਿਸ ਦਾ ਸਾਹਿਬ ਡਾਡਾ ਹੋਏ, ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਜਿਸ ਦਾ ਸਾਹਿਬ ਸਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਸਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ, ਮਾਰ ਨਾ ਸਕੈ ਕੋਈ,
ਤੇ ਜਦੋਂ ਡਿਪਟੀ ਰਾਜਾ ਬਾਜ਼ਾਰ ਪਹੁੰਚਿਆ ਤਾਂ ਬਾਜ਼ਾਰ ਸਾਰਾ ਹੀ ਬੰਦ ਪਿਆ ਸੀ, ਅਤੇ ਗੁਰਦੁਆਰੇ ਸਾਹਮਣੇ ਕੁਝ ਸਿੱਖਾਂ ਦੇ ਮੁੰਡੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਲਾ ਰਹੇ ਸਨ, ਅਤੇ ਉੱਧਰ 3 ਮੰਜ਼ਲੀ ਇਮਾਰਤ ਦੇ ਉੱਤੇ ਮੁਸਲਮਾਨ ਇੱਟਾਂ ਅਤੇ ਪੱਥਰ ਇਕੱਠੇ ਕਰਕੇ ਬੈਠੇ ਸਨ, ਅਤੇ ਉਹਨਾਂ ਮੁੰਡਿਆਂ ਦੇ ਉੱਪਰ ਚਲਾ ਰਹੇ ਸਨ। ਡਿਪਟੀ ਨੇ ਜਾਣ ਸਾਰ ਸਿੱਖਾਂ ਦੇ ਮੁੰਡਿਆਂ ਨੂੰ ਆਖਿਆ, ਤੁਸੀਂ ਗੁਰਦੁਆਰੇ ਦੇ ਅੰਦਰ ਚਲੇ ਜਾਓ, ਅਤੇ ਮੁਸਲਮਾਨਾਂ ਨੂੰ ਆਖਿਆ ਤੁਸੀਂ ਪੱਥਰ ਨਾ ਮਾਰੋ, ਪਰ ਉਹ ਨਾ ਹਟੇ। ਇੱਕ ਮੁਸਲਮਾਨ ਬਾਜ਼ਾਰ ਵਿੱਚ ਤੁਰਿਆ ਆ ਰਿਹਾ ਸੀ, ਉਸਨੇ ਵੰਗਾਰ ਕੇ ਡਿਪਟੀ ਨੂੰ ਆਖਿਆ ਕਿ ਹੁਣ ਤੁਸੀਂ ਆਪਣੇ ਗੁਰੂ ਨਾਨਕ ਸਾਹਿਬ ਨੂੰ ਆਖੋ ਕਿ ਇਹ ਰੌਲਾ ਰੱਪਾ ਬੰਦ ਕਰਾਵੇ। ਤਾਂ ਗੁਰੂ ਡਿਪਟੀ ਨੇ ਆਖਿਆ, ਇਤਨੀ ਕੋਈ ਗੱਲ ਵਾਸਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਦੀ ਕੀ ਲੋੜ ਹੈ, ਇਹ ਕੰਮ ਤਾਂ ਗੁਰੂ ਨਾਨਕ ਦਾ ਕੁੱਤਾ ਹੀ ਕਰ ਲਵੇਗਾ। ਉਸ ਵੇਲੇ ਡਿਪਟੀ ਦੇ ਨਾਲ ਸਿਰਫ 2 ਸਿਪਾਹੀ ਸਨ। ਡਿਪਟੀ ਨੇ ਇੱਕ ਸਿਪਾਹੀ ਤੋਂ 3x3 ਦੀ ਰਾਈਫਲ ਲੈ ਲਈ ਅਤੇ ਉਸਨੂੰ 11 ਗੋਲੀਆਂ ਨਾਲ ਭਰ ਲਿਆ, ਅਤੇ ਰਾਈਫਲ ਦਾ ਮੂੰਹ ਉਸ 3 ਮੰਜ਼ਿਲ ਵੱਲ ਕੀਤਾ ਜਿੱਥੋਂ ਬੈਠੇ ਮੁਸਲਮਾਨ ਇੱਟਾਂ ਮਾਰ ਰਹੇ ਸਨ। ਤਾਂ ਉਸ ਵੇਲੇ ਇੱਕਦਮ ਉਹਨਾਂ ਨੇ ਆਖਿਆ, ਨਾ ਮਾਰੋ ਨਾ ਮਾਰੋ, ਤਰਾਹ ਤਰਾਹ ਕਰ ਉੱਠੇ, ਆਖਿਆ ਗੋਲੀ ਨਾ ਚਲਾਓ, ਸੀਟਾਂ ਨਹੀਂ ਮਾਰਦੇ। ਉਸ ਵੇਲੇ ਉਹਨਾਂ ਮੁਸਲਮਾਨਾਂ ਨੂੰ ਇਉਂ ਪ੍ਰਤੀਤ ਹੋ ਰਿਹਾ ਸੀ ਕਿ ਪਤਾ ਨਹੀਂ ਕਿੰਨੀਆਂ ਕੁ ਅਣਗਿਣਤ ਫੌਜਾਂ ਸਿੱਖਾਂ ਦੀਆਂ ਪਹੁੰਚ ਚੁੱਕੀਆਂ, ਇਸ ਲਈ ਇਹ ਤਾਂ ਟਿਕ ਗਏ। ਅਤੇ ਇਹਨੇ ਨੂੰ ਇੱਕ ਹੋਰ ਬਹੁਤ ਭਾਰੀ ਮਜਮਾ ਮੁਸਲਮਾਨਾਂ ਦਾ ਗੁਰਦੁਆਰੇ ਵੱਲ ਨੂੰ ਆ ਰਿਹਾ ਸੀ, ਤਾਂ ਡਿਪਟੀ ਉਸੇ ਵੇਲੇ ਹੀ ਗੁਰਦੁਆਰੇ ਦੇ ਅੰਦਰ ਗਿਆ। ਡਿਪਟੀ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ, ਹੁਕਮਨਾਮਾ ਆਇਆ, ਆਪਣੇ ਬਾਲਕ ਆਪ ਰੱਖਣ ਪਾਰ ਬ੍ਰਹਮ ਗੁਰਦੇਵ। ਹੁਣ ਤਾਂ ਡਿਪਟੀ ਨੂੰ ਹੋਰ ਵੀ ਹੌਸਲਾ ਹੋ ਗਿਆ ਅਤੇ ਮਨ ਵਿੱਚ ਸੋਚਿਆ ਕਿ ਬਾਬਾ ਜੀ ਦਾ ਆਸ਼ੀਰਵਾਦ ਨਾਲ ਹੈ ਅਤੇ ਜੇ ਸਰੀਰ ਵੀ ਲੱਗ ਗਿਆ ਤਾਂ ਇਸ ਵਿੱਚ ਵੀ ਕੋਈ ਭਲਾ ਹੀ ਹੈ। ਅਤੇ ਜਦੋਂ ਬਾਹਰ ਆਏ ਤਾਂ 20-25 ਗਜ ਦੇ ਫਾਸਲੇ 'ਤੇ ਇਸ ਕਾਫਲੇ ਦੇ ਸਾਹਮਣੇ ਖੜ੍ਹਾ ਹੋ ਕੇ ਪਿਆਰ ਨਾਲ ਉਸ ਮਜਮੇ ਨੂੰ ਰੋਕਿਆ ਅਤੇ ਆਖਿਆ, ਤੁਸੀਂ ਵਾਪਸ ਚਲੇ ਜਾਓ, ਇਹ ਲੁੱਟਮਾਰ ਕਰਨੀ ਚੰਗੀ ਨਹੀਂ ਹੁੰਦੀ। ਪਰ ਉਹ ਨਾ ਮੰਨੇ, ਕਿਉਂਕਿ ਜਦੋਂ ਮੰਡੀਰ ਇਕੱਠੀ ਹੋ ਜਾਏ ਤਾਂ ਉਹ ਸਿਆਣੇ ਦੀ ਗੱਲ ਨਹੀਂ ਸੁਣਿਆ ਕਰਦੀ। ਉਸ ਮੰਡੀਰ ਕੋਲ ਤਲਵਾਰਾਂ ਅਤੇ ਹੋਰ ਵੀ ਬਹੁਤ ਅਸਲਾ ਸੀ। ਤਾਂ ਉਸ ਸਮੇਂ ਡਿਪਟੀ ਨੇ 8 ਗਜ ਪਿੱਛੇ ਹੋ ਕੇ ਰਿਵਾਲਵਰ ਕੱਢ ਲਿਆ ਅਤੇ ਆਖਿਆ, ਤਿਆਰ ਹੋ ਜਾਓ, ਮੈਂ ਗੋਲੀ ਚਲਾਉਣ ਲੱਗਾ। ਉਸ ਵੇਲੇ ਡਿਪਟੀ ਨੂੰ ਇਉਂ ਪ੍ਰਤੀਤ ਹੋ ਰਿਹਾ ਸੀ ਕਿ ਬਾਬਾ ਜੀ ਨੇ ਉਹਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ ਅਤੇ ਕਹਿ ਰਹੇ ਹਨ ਕਿ ਫਿਕਰ ਨਾ ਕਰ, ਅਸੀਂ ਤੇਰੇ ਅੰਗ ਸੰਗ ਹਾਂ। ਤਾਂ ਉਸ ਸਮੇਂ ਡਿਪਟੀ ਨੂੰ ਇੰਝ ਜਾਪਿਆ ਕਿ ਸੱਚਮੁੱਚ ਮੈਂ ਬੱਬਰ ਸ਼ੇਰ ਹਾਂ ਅਤੇ ਇਹ ਸਾਹਮਣੇ ਖੜ੍ਹੀ ਮੰਡੀਰ ਸਭ ਭੇਡਾਂ ਬੱਕਰੀਆਂ ਹਨ। ਅਤੇ ਮੰਡੀਰ ਨੂੰ ਡਿਪਟੀ ਵਿੱਚੋਂ ਪਤਾ ਨਹੀਂ ਕੀ ਨਜ਼ਰ ਆਇਆ, ਉਹ ਸਭ ਵਾਪਸ ਦੌੜਨ ਲੱਗ ਪਏ। ਅਤੇ ਜਦੋਂ ਸਭ ਦੌੜ ਗਏ ਅਤੇ ਜਦੋਂ ਡਿਪਟੀ ਨੂੰ
ਆਪਣੇ ਆਪ ਦੀ ਸੁਰਤ ਆਈ ਤੇ ਖਿਆਲ ਆਇਆ ਕਿ ਮੈਂ ਤਾਂ ਇਕੱਲਾ ਹੀ ਹਾਂ, ਸਿਰਫ ਮੇਰੇ ਨਾਲ ਇੰਸਪੈਕਟਰ ਈਸ਼ਰ ਦਾਸ ਤੇ AI ਮੇਰੇ ਨਾਲ ਖੜੇ ਹਨ ਤੇ ਇੰਨੇ ਬੰਦਿਆਂ ਨਾਲ ਮੈਂ ਮੁਕਾਬਲਾ ਕਰਨ ਲੱਗਾ ਸੀ। ਇਹਨਾਂ ਦੀ ਇਹ ਬਹਾਦਰੀ ਤੇ ਕੁਰਬਾਨੀ ਦੇਖ ਕੇ ਮਿਸਟਰ ਸਕਾਟ DIG ਉੱਥੇ ਪਹੁੰਚਿਆ ਤੇ ਡਿਪਟੀ ਨਾਲ ਹੱਥ ਮਿਲਾਇਆ ਤੇ ਆਖਿਆ, ਤੁਸੀਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਰਾਵਲਪਿੰਡੀ ਨੂੰ ਬਚਾ ਲਿਆ। ਇਹ ਸਾਰੇ ਇਕੱਠੇ ਹੋ ਕੇ ਜਦੋਂ ਬਾਜ਼ਾਰ ਦਾ ਜਾਇਜ਼ਾ ਲੈਂਦੇ ਹੋਏ ਮਸਜਿਦ ਕੋਲ ਪਹੁੰਚੇ ਤਾਂ ਮਸਜਿਦ ਵਿੱਚੋਂ ਇੱਕ ਸਿੱਧੀ ਗੋਲੀ ਆਈ ਤੇ ਜੋ ਡਿਪਟੀ ਦੇ ਨਾਲ ਖੜਾ ਸੀ ਨਾ ਮੁਲਾਜ਼ਮ ਉਹਦੇ ਆਣ ਕੇ ਲੱਗੀ ਤੇ ਉੱਥੇ ਹੀ ਮਰ ਗਿਆ। ਉਹ ਗੋਲੀ ਡਿਪਟੀ ਨੂੰ ਵੀ ਲੱਗ ਸਕਦੀ ਸੀ, ਪਰ ਜਿਵੇਂ ਵਚਨ ਹੈ ਕਿ ਦੰਤ ਜੀਵ ਜੋ ਰਾਖ ਹੈ ਦੁਸ਼ਟ ਅਰਿਸ਼ਟ ਸੰਗਾਰ, ਮੂੰਹ ਵਿੱਚ 32 ਦੰਦ ਹਨ ਅਤੇ ਜੋ ਵੀ ਕੋਈ ਚੀਜ਼ ਇਹਨਾਂ ਵਿੱਚ ਆ ਜਾਏ ਤੇ ਫਿਰ ਉਹ ਬਚਦੀ ਨਹੀਂ, ਪਰ ਇੱਕ ਜੀਭ ਵੀ ਉਹਨਾਂ ਦੇ ਦੰਦਾਂ ਦੇ ਵਿਚਾਲੇ ਰਹਿੰਦੀ ਹੈ, ਉਸਦਾ ਕੁਝ ਨਹੀਂ ਵਿਗੜਦਾ। ਇਹੋ ਹੀ ਇੱਕ ਮਿਸਾਲ ਹੈ ਕਿ ਇਸੇ ਤਰ੍ਹਾਂ ਵਾਹਿਗੁਰੂ ਦੁਸ਼ਟਾਂ ਅਤੇ ਪਾਪੀਆਂ ਤੋਂ ਆਪਣੇ ਪਿਆਰਿਆਂ ਨੂੰ ਬਚਾ ਲੈਂਦਾ ਹੈ, ਜਿਵੇਂ ਦੰਦਾਂ ਦੇ ਵਿੱਚ ਜੀਭ ਨੂੰ ਬਚਾ ਕੇ ਰੱਖਿਆ ਹੋਇਆ ਹੈ। ਡਿਪਟੀ ਨੇ ਉਸੇ ਵੇਲੇ ਆਪਣੇ ਬੂਟ ਉਤਾਰੇ ਤੇ ਮਸੀਤ ਵਿੱਚ ਚਲਾ ਗਿਆ। ਉਸ ਸਮੇਂ 30-35 ਹਜ਼ਾਰ ਮੁਸਲਮਾਨ ਨਵਾਜ਼ ਪੜ੍ਹ ਰਹੇ ਸਨ ਅਤੇ ਡਿਪਟੀ ਮੁਸਲਮਾਨਾਂ ਵਿੱਚੋਂ ਨਿਕਲਦਾ ਹੋਇਆ ਉਸ ਮਿਨਾਰੇ ਉੱਪਰ ਜਾ ਚੜਿਆ ਜਿੱਥੋਂ ਗੋਲੀ ਆਈ ਸੀ ਅਤੇ ਗੋਲੀ ਚਲਾਉਣ ਵਾਲੇ ਨੂੰ ਜਾ ਕੇ ਗਲੋਂ ਫੜ ਲਿਆ ਅਤੇ ਰਾਈਫਲ ਖੋਹ ਲਈ ਅਤੇ ਉਸਨੂੰ ਮਿਨਾਰੇ ਤੋਂ ਹੇਠਾਂ ਲੈ ਆਉਂਦਾ ਅਤੇ ਲਿਆ ਕੇ ਆਪਣੀ ਜੀਭ ਵਿੱਚ ਸੁੱਟ ਲਿਆ ਅਤੇ ਲਿਆ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਸਾਰੇ ਲੋਕ ਬੜੇ ਹੈਰਾਨ ਸਨ ਕਿ ਕਮਾਲ ਦੀ ਗੱਲ ਹੈ ਕਿ 30-35 ਹਜ਼ਾਰ ਦੇ ਇਕੱਠ 'ਚੋਂ ਇੱਕ ਇਕੱਲਾ ਅਫਸਰ ਹੀ ਉਸਨੂੰ ਫੜ ਕੇ ਲੈ ਗਿਆ ਹੈ ਅਤੇ ਅਸੀਂ ਸਾਰੇ ਮਿੱਟੀ ਦੇ ਮਾਧੂ ਬਣ ਕੇ ਬੈਠੇ ਰਹੇ। ਅਤੇ ਡਿਪਟੀ ਮਨ ਵਿੱਚ ਸੋਚ ਰਿਹਾ ਸੀ ਕਿ ਇਹ ਮੁਨਾਰੇ ਵਿੱਚ ਬੈਠਾ ਮੈਨੂੰ ਵੀ ਤਾਂ ਗੋਲੀ ਮਾਰ ਸਕਦਾ ਸੀ, ਪਰ ਮੈਂ ਇਕੱਲਾ ਅਤੇ ਸਾਹਮਣੇ ਕੋਈ ਕੁਸਕਿਆ ਵੀ ਨਹੀਂ। ਇਹ ਸਭ ਕਿਰਪਾ ਬਾਬਾ ਆਨੰਦ ਸਿੰਘ ਮਹਾਰਾਜ ਦੀ। ਬਾਬਾ ਆਨੰਦ ਸਿੰਘ ਜੀ ਦਾ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਦਾ ਡਿਪਟੀ। ਅਤੇ ਹੁਣ ਉਹ ਬਾਬਾ ਜੀ ਦੇ ਬਚਨ ਜੋ ਦੇਹਰਾਦੂਨ ਵਿੱਚ ਕੀਤੇ ਸਨ ਕਿ ਡਿਪਟੀ ਨੌਕਰੀ ਕਰ ਛੱਡਣੀ ਨਹੀਂ, ਅਸੀਂ ਤੇਰੇ ਪਾਸੋਂ ਕੋਈ ਕੰਮ ਲੈਣਾ ਹੈ। ਮਨ ਵਿੱਚ ਸੋਚਿਆ ਇਹ ਬਾਬਾ ਜੀ ਦਾ ਬਚਨ ਹੁਣ ਪੂਰਾ ਹੋ ਰਿਹਾ। ਸੋ ਗੁਰਮੁਖੋ, ਇਹ ਸਰਦਾਰ ਨਰਿੰਦਰ ਸਿੰਘ ਜੀ SP ਜਿਨ੍ਹਾਂ ਦੀ ਬਾਬਾ ਆਨੰਦ ਸਿੰਘ ਜੀ ਉੱਪਰ ਬਹੁਤ ਸ਼ਰਧਾ ਸੀ ਅਤੇ ਬਹੁਤ ਹੀ ਨਿਮਰਤਾ ਵਿੱਚ ਅਤੇ ਰੋ ਰੋ ਕੇ ਹਰ ਵੇਲੇ ਬਾਬਾ ਜੀ ਦਾ ਜਸ ਗਾਉਂਦੇ ਰਹਿੰਦੇ ਸਨ, ਹਰ ਵੇਲੇ ਆਪਣੇ ਆਪ ਨੂੰ ਬਾਬਾ ਜੀ ਦਾ ਨਚੀਜ਼ ਪੁੱਤਾ ਕਹਿ ਕੇ ਸੰਬੋਧਨ ਕਰਦੇ ਸਨ। ਭਾਵੇਂ ਲੋਕ ਅੱਜ ਪੁਲਿਸ ਵਾਲਿਆਂ ਨੂੰ ਹਮੇਸ਼ਾ ਮਾੜਾ ਹੀ ਸਮਝਦੇ ਹਨ, ਪਰ ਵਾਸਤਵ ਵਿੱਚ ਸਾਰੇ ਇੱਕ ਜੈਸੇ ਨਹੀਂ ਹੋਇਆ ਕਰਦੇ, ਬਲਕਿ ਵਿੱਚ ਵਿੱਚ ਨਿਤਨੇਮੀ ਅਤੇ ਜੀਵਨ ਵਾਲੇ ਵੀ ਹੋਇਆ ਕਰਦੇ ਹਨ। ਦਰਅਸਲ ਅੱਜ ਹਿੰਦ ਸ਼ੈਤਾਨ ਦੀ ਅਫਸਰਸ਼ਾਹੀ ਇਤਨੀ ਮਾੜੀ ਨਹੀਂ ਜਿੰਨੀ ਰਾਜਨੀਤੀ ਮਾੜੀ ਹੈ। ਜਦੋਂ ਕੋਈ ਜਾੜੀ ਮਾੜੀ ਹੋ ਜਾਏ ਤਾਂ ਫਿਰ ਭਾਵੇਂ ਡੈਣੀਆਂ ਨੂੰ ਜਿੰਨਾ ਮਰਜ਼ੀ ਛਾਂਗੀ ਜਾਓ ਕੋਈ ਫਰਕ ਨਹੀਂ ਪੈਂਦਾ ਜਿੰਨੀ ਦੇਰ ਤੱਕ ਜੜ੍ਹ ਨੂੰ ਨਾ ਕੱਟਿਆ ਜਾਵੇ। ਅੱਜ ਸਰਦਾਰ ਨਰਿੰਦਰ ਸਿੰਘ ਜੀ ਦੇ ਪਾਏ ਪੂਰਿਆਂ 'ਤੇ ਚੱਲ ਰਹੇ ਹਨ ਉਹਨਾਂ ਦੇ ਸਪੁੱਤਰ ਬ੍ਰਿਗੇਡੀਅਰ ਸਰਦਾਰ ਪ੍ਰਤਾਪ ਸਿੰਘ ਜੀ ਜਸਪਾਲ, ਜੋ ਆਪਣੇ ਪਰਿਵਾਰ ਵਿੱਚ ਬੈਠ ਕੇ ਹੀ ਸੰਤਗਿਰੀ ਨੂੰ ਸੰਭਾਲੀ ਬੈਠੇ ਹਨ, ਜਿਨ੍ਹਾਂ ਨੂੰ ਦੀਨ ਦੁਨੀਆ ਦੀ ਨਿੰਦਾ ਉਸਤਤ ਦੀ ਕੋਈ ਪਰਵਾਹ ਨਹੀਂ। ਮਾਇਆ ਮੈਂ ਜਿਸ ਰੱਖੀ ਉਦਾਸ, ਕਹੋ ਕਬੀਰ ਹਮ ਤਾਂ ਕੇ ਦਾਸ। ਐਸੀ ਅਵਸਥਾ ਦੇ ਮਾਲਕ ਇਹ ਮਹਾਂਪੁਰਸ਼ ਜਿਨ੍ਹਾਂ ਉੱਪਰ ਬਾਬਾ ਆਨੰਦ ਸਿੰਘ ਜੀ ਦੀ ਬੇਅੰਤ ਬਖਸ਼ਿਸ਼ ਹੋਈ। ਬਾਬਾ ਜੀ ਦੇ ਜੀਵਨ ਉੱਪਰ ਕੁਝ ਪੁਸਤਕਾਂ ਵੀ ਬ੍ਰਿਗੇਡੀਅਰ ਸਾਹਿਬ ਨੇ ਲਿਖੀਆਂ ਹਨ, ਜੋ ਬੜੇ ਪਿਆਰ ਵਿੱਚ ਹੋਰ ਵੀ ਬਹੁਤ ਪ੍ਰਚਾਰ ਕਰ ਰਹੇ ਹਨ, ਅਨੇਕਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ ਅਤੇ ਜੋੜ ਰਹੇ ਹਨ। ਇਸ ਲਈ ਕਰੋ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕਿ ਜਿਵੇਂ ਇਹਨਾਂ 'ਤੇ ਕਿਰਪਾ ਕੀਤੀ ਹੈ, ਇਸੇ ਤਰ੍ਹਾਂ ਹੀ ਬਾਬਾ ਜੀ ਅੱਜ ਸਾਡੇ 'ਤੇ ਵੀ ਕਿਰਪਾ ਕਰੋ।
ਬਾਬਾ ਆਨੰਦ ਸਿੰਘ ਜੀ ਕਿਰਪਾ ਕਰੋ, ਬਾਬਾ ਆਨੰਦ ਸਿੰਘ ਜੀ ਕਿਰਪਾ ਕਰੋ।
ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ।
बाबानंद सिंह जी कृपा करो,
बाबानंद सिंह जी कृपा करो, बाबानंद सिंह जी कृपा करो,
बाबानंद